ज्ञानियंजन गुर दिया ज्ञान अंधेर बिना हर कृपा ते संत भेटिया नानक मन परगा याही कुल ते प्रगट होए ताही कुल को ना उन द्वादश गुरिंड को मेरी है परना
बिदिये जेठी हर कोई बंधन कर मन लाए कृपा सिंध टिंग बैठ के बिनती बोहर अलाए
परम सत्कार योग हाजरीन सत्संग जी सतगुरु सच्चे पातशाह जी दी महान कृपा दे अनुसार इस पावन पवित्र सचखंड दरबार की हाजरी भरते हुए दास की हाजरी प्रवान करन दे वास्ते सब माई भाई प्रेम सत्कार ना गज के आखो धन श्री सतगुरु राम सिंह जी। आप वटभागे हो जो के दूर नेड़े तो अपने सारे दुनियावी कारोबार दे कम्मां दा त्याग करदे होए इस समय नूं इन्हां सवासां नूं इस संसारक जीवन यात्रा नूं इन्हां कलयुग दीआं घोर भयानक घड़ियां नूं सफल करन दे वास्ते सात संगत दे रूप च बैठ के सात संगत दे दर्शन नाम सिमरन दी प्राप्ति इन्हां मनुखी मना नूं ज्ञान दी प्राप्ति करके सफल होने दे वास्ते गुरबाणी गुरु उपदेश गुर इतिहास ते विचार करन दा सुभाग समा प्राप्त होया है। दास अपने प्रकरण नूं शुरू करन तों पहला सारी सत्संग दे चरणा च बेनती करदा है सत्संग जी बख्शिश किरपा रहम करना जो कि मैं दास आप जी दे चरणा च बेनतियां लगा करना उन्हां ते अमल करन दा मैं भी यतन करा ये बख्शिश आप जी सतगुरु जी ने करनी है क्योंकि हजूर पातशाह कहिंदे ने कबीर अवर है को उपदेश ते मुख में पहरै रेत रास बिरानी राखते खाया घर का खेत कबीर अवर है को उपदेश ते किसे नू गल कह देनी आखनी बड़ी आसान है सत्संग च अथवा कबीर जी कहिंदे ने अवरै को उपदेश ते मुख में पहरा रेत जेड़ा के होर नूं उपदेश करना है आप उते अमल नहीं करना महात्मा कहिंदे ने उते मूंह दे विच मिट्टी रेत पैण वाली गल है सत्संग च रास बिरानी राखते संसार दे लोकां नूं ये कहना भई बज जाओ बज जाओ बज ते अपना खेत ही खाई जांदे ने सत्संग च अपना सारा कुछ खत्म करी जांदे ने इत्थे ही नहीं गुरु पंचम पातशाह कहिंदे ने अवर उपदेश है आप ना करै आवत जावत जन्मै मरै सत्संग च ਜਿਹੜਾ ਕਿ ਕਿਸੇ ਨੂੰ ਉਪਦੇਸ਼ ਕਰੀ ਜਾਣਾ ਹੈ, ਆਖੀ ਜਾਣਾ ਹੈ, ਤੇ ਆਪ ਕਰਦੇ ਹੀ ਨਹੀਂ। ਸਰੋਤੇ ਨੂੰ ਤੇ ਪਤਾ ਨਹੀਂ ਉਹਦੀ ਕੀ ਮਿਲਣਾ, ਕੀ ਮਿਲੇਗਾ, ਪਰ ਵਕਤਾਂ ਨੂੰ ਉਸੇ ਟਾਈਮ ਤੇ ਫੈਸਲਾ ਹੋ ਗਿਆ ਸਾਧਸੰਗਤ ਚ, ਉਹਦਾ ਉਸੇ ਤਰ੍ਹਾਂ ਫੈਸਲਾ ਹੋ ਗਿਆ। ਇੱਥੇ ਹੀ ਨਹੀਂ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਹੋਰ ਧਿਆਨ ਦਿਉਂਦੇ ਨੇ ਸਾਧ ਸਿੰਘ, ਕਹਿੰਦੇ ਨੇ ਪ੍ਰਾਨੀ ਪਰਮ ਪੁਰਖ ਪਗ ਲਾਗੋ, ਸੋਵਤ ਕਹਾ ਮੋਹ ਨਿੰਦਰਾ ਮੈਂ ਕਬ ਹੂੰ ਸੁਚਿਤ ਹੈ ਜਾਗੋ, ਔਰ ਨ ਕਹਾ ਉਪਦੇਸ਼ ਤੇ ਹੈ ਪਸ। ਕਿਤਨਾ ਕਮਾਲ ਹੈ ਸਾਧ ਸੰਗਤ ਚ। ਇਸ ਵਾਸਤੇ ਮੈਂ ਤੁਹਾਡੇ ਚਰਨ ਚ ਪਹਿਲਾਂ ਹੀ ਬੇਨਤੀ ਲੱਗਾ ਕਰਨ ਸਾਧ ਸਿੰਘ, ਤੁਸੀਂ ਮੇਰੇ ਸਿਰ ਤੇ ਵੀ ਹੱਥ ਰੱਖਣਾ। ਔਰ ਨ ਕਹਾ ਉਪਦੇਸ਼ ਦਾ ਪਗ ਤੋਹੇ ਪ੍ਰਮੋਦ ਨਾ ਲਾਗੋ, ਉਹ ਜਦੋਂ ਤੈਨੂੰ ਨੀ ਕੁਛ ਹੋਇਆ, ਹੋਰ ਉਹਨੂੰ ਕੀ ਕਹਿਣਾ ਪਿਆ ਤੂੰ ਸਾਧ ਸੰਗਤ ਚ। ਇਹਨਾਂ ਸ਼ਬਦਾਂ ਦੇ ਅਨੁਸਾਰ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਮਹਾਨ ਕਿਰਪਾ ਦੇ ਅਨੁਸਾਰ ਤੁਹਾਡੀ ਸੇਵਾ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ, ਆਪਣੇ ਪ੍ਰਕਰਨ ਨੂੰ ਦਾਸ ਸ਼ੁਰੂ ਕਰਨ ਲੱਗਾ। ਵੱਡ ਭਾਗੀ ਹਰ ਸੰਗਤ ਪਾਵੈ, ਭਾਗਹੀਨ ਭ੍ਰਮ ਝੋਟਾਂ ਖਾਵੈ, ਬਿਨ ਭਾਗਾ ਸਤਸੰਗ ਨ ਲੱਭੈ, ਬਿਨ ਸੰਗਤ ਮੈਲ ਭਰੀ ਜੈ ਜੀ। ਵੱਡ ਭਾਗੀ ਹਰ ਸੰਗਤ ਪਾਵੈ, ਜਿਨ੍ਹਾਂ ਦੇ ਵੱਡੇ ਭਾਗ ਨੇ ਉਹਨਾਂ ਨੂੰ ਸਤਸੰਗਤ ਦੀ ਪ੍ਰਾਪਤੀ ਹੋਇਆ ਕਰਦੀ ਹੈ ਸਾਧ ਸੰਗਤ ਚ। ਭਾਗਹੀਨ ਭ੍ਰਮ ਝੋਟਾਂ ਖਾਵੈ, ਭਾਗਾਂ ਦੀ ਤੇ ਬੇਭਾਗਿਆਂ ਦੀ ਨਿਸ਼ਾਨੀ ਸੱਚੇ ਪਾਤਸ਼ਾਹ ਕਹਿੰਦੇ ਨੇ ਸਾਧ ਸੰਗਤ ਚ। ਜਦੋਂ ਇਸ ਇਨਸਾਨ ਨੂੰ ਸਾਧੂ ਸੰਤਾਂ ਮਹਾਤਮਾ ਦੀ ਸੰਗਤ, ਸਾਧੂ ਸੰਤਾਂ ਮਹਾਤਮਾ ਸਤਿਗੁਰਾਂ ਦੇ ਬਚਨ, ਵੇਦਾਂ ਤੇ ਸ਼ਾਸਤਰਾਂ ਦਾ ਉਪਦੇਸ਼ ਚੰਗਾ ਨਾ ਲੱਗੇ, ਸਮਝੋ ਮਾੜੇ ਭਾਗਾਂ ਦੀ ਨਿਸ਼ਾਨੀ ਹੈ ਸਾਧ ਸੰਗਤ ਚ। ਤੁਹਾਡੇ ਨਾਲ ਤੱਤ ਗੱਲਾਂ ਕਰਾਂਗਾ ਗੁਰੂ ਦੇ ਪਿਆਰਿਓ, ਇਹ ਬੇਭਾਗਿਆਂ ਦੀ ਨਿਸ਼ਾਨੀ ਹੈ। ਜਦੋਂ ਇਸ ਮਨੁੱਖ ਨੂੰ ਸਾਧੂ ਸੰਤਾਂ ਮਹਾਤਮਾ ਸਤਿਗੁਰਾਂ ਦੇ ਬਚਨ, ਸ਼ਾਸਤਰਾਂ ਵੇਦਾਂ ਦਾ ਉਪਦੇਸ਼ ਚੰਗਾ ਲੱਗੇ, ਇਹ ਚੰਗੇ ਭਾਗਾਂ ਦੀ ਨਿਸ਼ਾਨੀ ਹੈ ਗੁਰੂ ਦੇ ਪਿਆਰਿਓ। ਇਸ ਵਾਸਤੇ ਹਜ਼ੂਰ ਪਾਤਸ਼ਾਹ ਕਹਿੰਦੇ ਨੇ ਬਿਨ ਭਾਗਾਂ ਸਤਸੰਗ ਨਾ ਲੱਭੈ, ਬਗੈਰ ਭਾਗਾਂ ਤੋਂ ਸਤਸੰਗਤ ਦੀ ਪ੍ਰਾਪਤੀ ਨਹੀਂ ਹੋਇਆ ਕਰਦੀ। ਭਾਵੇਂ ਕਿ ਸਾਡੇ ਸਤਿਕਾਰਯੋਗ ਸੈਕਟਰੀ ਸਾਹਿਬ ਜੀ ਨੇ, ਬਜ਼ੁਰਗਾਂ ਸੰਤਾਂ ਕੁਲਦੀਪ ਸਿੰਘ ਹੋਰਾਂ ਜੀ ਨੇ, ਸੂਬਾ ਜੀ ਨੇ, ਭਾਵੇਂ ਕਿ ਸਾਰੀ ਸਾਧ ਸੰਗਤ ਦੇ ਚਰਨਾਂ 'ਚ ਬੇਨਤੀ ਕਰ ਦਿੱਤੀ ਹੈ, ਇਹ ਪ੍ਰਾਰਥਨਾ ਕੀਤੀ ਹੈ, ਹੋ ਸਕਦਾ ਸਾਰੀ ਸਾਧ ਸੰਗਤ ਨੇ ਸੁਣ ਵੀ ਲਿਆ ਹੋਵੇ ਵੀ ਸਤਿਗੁਰੂ ਜੀ ਦਾ ਸੇਵਕ ਦਾਸ ਇੱਥੇ ਪਹੁੰਚਿਆ, ਪਰ ਇੱਥੇ ਸਾਰਿਆਂ ਫਿਰ ਵੀ ਆ ਨਹੀਂ ਸਕਣਾ ਸਾਧ ਸੰਗਤ 'ਚ, ਗੁਰਬਾਣੀ ਦਾ ਫੈਸਲਾ ਫਿਰ ਵੀ ਸਾਰਿਆਂ ਨਹੀਂ ਆ ਸਕਣਾ। ਬਿਨ ਭਾਗਾਂ ਸਤਸੰਗ ਨਾ ਪਾਵੈ, ਬਗੈਰ ਭਾਗਾਂ ਤੋਂ ਪ੍ਰਾਪਤੀ ਨਹੀਂ ਹੋਣੀ ਸਾਧ ਸੰਗਤ 'ਚ। ਬਿਨ ਸੰਗਤ ਮੈਲ ਭਰੀ ਜੈ ਜੀਓ, ਇਸ ਜਿਹੜਾ ਕਿ ਅੰਤਸ਼ਕਰਨ ਹੈ, ਮਲ ਦੋਸ਼, ਵਿਸ਼ੇਪ ਦੋਸ਼, ਅਵਰਨ ਦੋਸ਼ ਨੇ ਇੱਥੇ ਸਾਧ ਸੰਗਤ 'ਚ, ਉਹਨਾਂ ਨੇ ਕਦੇ ਦੂਰ ਨਹੀਂ ਹੋਣਾ। ਜਿਉਂ ਜਿਉਂ ਆਪ ਜੀ ਦੀ ਦਾਸ ਸੇਵਾ ਕਰੇਗਾ, ਇਹ ਸਾਰੇ ਨਿਰਣੇ ਕਰੀ ਜਾਵੇਗਾ ਗੁਰੂ ਦੇ ਪਿਆਰੇ। ਹੁਣ ਦਾਸ ਪ੍ਰਾਰਥਨਾ ਲੱਗਿਆ ਕਰਨ, ਸਾਧੂ ਸੰਤ ਮਹਾਤਮਾ ਗੁਰੂ ਪੀਰ, ਇਹ ਜਿਹੜਾ ਆਪਾਂ ਨੂੰ ਸਤ ਸੰਗਤ ਕਰਨ ਦਾ ਉਪਦੇਸ਼ ਕਰਦੇ ਨੇ, ਕਿਉਂ ਕਰਦੇ ਨੇ ਸਾਧ ਸੰਗਤ 'ਚ, ਇਹ 'ਚ ਕੀ ਰਾਜ ਹੈ? ਜਦੋਂ ਤੁਸੀਂ ਗੁਰਬਾਣੀ ਨੂੰ ਪੜੋਗੇ, ਕਹਿੰਦੇ ਨੇ ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਜਦੋਂ ਆਪ ਸਨਾਤਨ ਮਤ ਨੂੰ ਪੜੋਗੇ, ਸਨਾਤਨ ਮਤ ਵਾਲਾ ਕਹਿੰਦਾ
बीस लाख सो सुथावर जानो, नौ लाख सब जल चिर मानो, ग्यारह लाख किरम कवि गाए, पंखी गण दस लाख बताए, तीस लाख पशु जानो पाई, चार लाख बनर सुखदाई, जब ये चौरासी मिट जावे तब मानुख के तन को पावे,
सनातन मत का उपदेश है बीस लाख सो सुथावर जानो। ऐ जिहड़ी आपां नूं मनुखा दे प्राप्त होई है चौरासी ही लख जोन उपाई, मानस को प्रभ दी ई वडियाई, इस पौड़ी ते जो नर चूकै सो आए जाए दुख पाएगा। आ जिहड़ी तुसी चौरासी लख जोन पढ़दे सुनदे हो, सतगुरु जी आप जी की कृपा देना मैं तुहानू गिणान लगा सतसंग च, तुसी गिणो। ये जिहड़ी चौरासी लख सुनने आ पढ़ने आ केड़ी चौरासी लख जून है? महात्मा कहिंदे ने बीस लाख सो सुथावर जानो। इस मनुखा देही तो पहला इस मनुख नू वी लख जून ओ भुगतनी पैंदी है जिहड़ी इको ही थां ते पई रहे सतसंग च। पत्थर, पहाड़, दरखत आदि इको थां तों पई रहे सतसंग च। नौ लख जून इस नूं जलदे जी बनना पैंदा है। ते महात्मा कहिंदे ने बीस लाख सो सथावर जानो, नौ लाख सब जल चिर मानो, ग्यारह लाख किरम कवि गाए। ग्यारह लख जून ओ जिन्हों साडियां अखां वेखदियां ने अथवा आपां दूरबीना वेखदे ने ओ किरम भुगतने पैंदे ने, बनने पैंदा सतसंग च। पंखी गण दस लाख बताए, दस लख जून पंछियां दी पौनी पैंदी है गुरु दे प्यारे। तीस लाख पशु जानो पाई, तीह लख जून छुपाए पशु बनना पैंदा है। चार लाख बानर सुखदाई, ओ चार लख जंगल दे जानवर बनना पैंदा है। जब ये चौरासी मिट जावे तब मानुख के तन को पावे सतसंग च। जदों यह चौरासी लख जून भुगती जाती है ये फिर जी मात गर्भ विच आ जाता गुरु दे प्यारे। अज आप अपने प्रकरण शुरू करन लगे सतसंग च। ये जी मात लोक मात गर्भ विच आ जाता है। मात गर्भ की चीज है? गुरु पंचम पाछा कहिंदे ने कर्पूर पुप सुगंधा, परस मनुख्यं देहंग मलीनंग मजा रुदुर दुर्गंधा, नानक अथ गर्भेन अज्ञाननु। हड, चम, मिज, खून, विष्टा ते मूत्र सतसंग च। इन्हां छियां चीजां दा शरीर दी बनावट बनी है गुरु दे प्यारे। इस गंदगी दे विच मनुख दी आके पैदाइश हो जांदी है गुरु दे प्यारे। बहुत ध्यान देना इन्हां गल्लां दा। इस मात गर्भ गंदगी दे विच मुख तलै, पैर उपरै, बसंदो कोथड़ा थाए, रखत बिंद कर निमिया अगन उधर मझार उर्दमुख कुचील बिकल नरक कोर गुवार सासंग च। गुरु पंचम पाशाह ए दर्जा देता है। ए जी मादगर विच आके सिद्धांत है, कानून है। 22 दिनां दे बाद कुकड़ी दे आंडे चों बच्चे दी पैदाइश हुंदी है सत्संग च, सिद्धांत है। 3 महीने तो बाद सपनी दे आंडे चों बच्चे दी पैदाइश हुंदी है। जिहड़ी सपनी है 1 तो लैके 300 आंडा देंदी है सत्संग च। जदों 1 तो लैके 300 तक आंडा देंदी है उहदे च इन्ना मोह पैदा हो जांदा है, इन्ना प्रेम ते प्यार पैदा हो जांदा है, खाना पीना सब भुल जांदा है सत्संग च, सब भुल जांदा है। उहना ज्यों ज्यों आंडे देई जांदे तो उहना दे उत्ते बैठी रहिंदी है। कितने कुदरत दा सिद्धांत है गुरु दे प्यारे। ਉਹ ਜਦੋਂ ਆਂਡਿਆਂ ਦੀ ਗਿਣਤੀ ਉਸ ਭਗਵਾਨ ਦੇ ਹੁਕਮ ਪੂਰੀ ਹੋ ਜਾਂਦੀ ਹੈ, 3 ਮਹੀਨੇ ਦੇ ਬਾਅਦ ਉਹ ਆਂਡੇ ਚੋਂ ਬੱਚੇ ਨਿਕਲਣੇ ਸ਼ੁਰੂ ਹੋ ਜਾਂਦੇ ਨੇ। ਇੰਨੀ ਭੁੱਖ, ਇੰਨੀ ਉਹਦੀ ਜਲਨ ਵਧੀ ਹੁੰਦੀ ਹੈ, ਉਹ ਫਿਰ ਆਪਣੇ ਬੱਚੇ ਨੂੰ ਆਪ ਹੀ ਖਾਈ ਜਾਂਦੀ ਹੈ ਸਤਸੰਗ ਚ। ਉਹਦਾ ਇੱਕ ਦਾਇਰਾ ਹੈ, ਉਹ ਜਿਹੜਾ ਲਕੀਰ ਤੋਂ ਟੱਪ ਗਿਆ ਨਾ ਬੱਚਾ, ਲਕੀਰ ਜਿਹਨੂੰ ਆਪਾਂ ਮਰਿਆਦਾ ਕਹਿੰਦੇ ਹਾਂ ਸਤਸੰਗ ਚ, ਮਰਿਆਦਾ ਦਾਸ ਦੀ ਤਕਨੀਕ ਹੈ। ਆਹ ਜਿਹੜੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਸਾਡੇ ਤੇ ਕਿਰਪਾ ਕੀ ਸਾਨੂੰ ਦਿੱਤੀ ਹੈ, ਖਿਮਾ ਰੱਖਣਾ, ਇੱਕ ਛਿੱਲੜ ਹੈ ਸਤਸੰਗ ਚ, ਛਿੱਲੜ ਹੈ। ਫਲ ਦੇ ਛਿੱਲੜ ਨੇ ਤਾਂ ਫਲ ਦੇ ਰੱਖਿਆ ਹੋ ਸਕਦੀ ਹੈ, ਹਰੇਕ ਫਲ ਤੁਸੀਂ ਲੈ ਲਓ ਸਤਸੰਗ, ਕੇਲਾ ਹੈ ਛਿੱਲੜ ਹੈ ਉਹਦੇ ਉੱਤੇ, ਆ ਤੁਸੀਂ ਆ ਖਾਂਦੇ ਹੋ ਖਰਬੂਜੇ ਖਾਂਦੇ ਹੋ, ਛਿੱਲੜ ਹੈ ਉੱਤੇ ਸਤਸੰਗ ਚ। ਉਹ ਜਿਹੜੀ ਛਿੱਲੜ ਉਹਦੀ ਰੱਖਿਆ ਕਰਦੀ ਹੈ। ਇਸੇ ਤਰ੍ਹਾਂ ਸਤਿਗੁਰੂ ਰਾਮ ਸਿੰਘ ਸੱਚੇ ਪਾ ਕਿਰਪਾ ਕੀਤੀ ਹੈ, ਆਪਾਂ ਨੂੰ ਮਰਿਆਦਾ ਦੀ ਛਿੱਲੜ ਦਿੱਤੀ ਹੈ। ਜਿਹੜਾ ਮਰਿਆਦਾ ਰੱਖੇ ਉਹਦੀ ਰਾਖੀ ਹੋਵੇਗੀ ਸਤਸੰਗ ਚ, ਉਹਦੀ ਰਾਖੀ ਕਰੇਗੀ ਮਰਿਆਦਾ। ਇਹ ਤੇ ਮੈਂ ਫਿਰ ਤੁਹਾਡੇ ਚਰਨਾਂ ਚ ਬੇਨਤੀ ਕਰਾਂਗਾ, ਜਿਹੜੀ ਕਿ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਸ ਸਮੇਂ ਦੀ ਨਿਜਾਕਤ ਨੂੰ ਮੁੱਖ ਰੱਖਦਿਆਂ ਹੋਇਆ ਆਪਣੀ ਰੂਹਾਨੀਤ ਦੇ ਨਾਲ ਸਾਨੂੰ ਇਹ ਦਿੱਤੀ ਹੈ। ਇਹ ਸਾਡੀ ਰੱਖਿਆ ਕਰਦੀ ਪਈ ਸਤਸੰਗ ਚ, ਰੱਖਿਆ ਕਰਦੀ ਗੁਰੂ ਦੇ ਪਿਆਰੇ, ਜਿਹਨੂੰ ਅੱਜ ਆਪਾਂ ਛੱਡਦੇ ਜਾਂਦੇ ਹਾਂ ਪਏ, ਜਿਹਨੂੰ ਅੱਜ ਆਪਾਂ ਮਾਨਤਾ ਨਹੀਂ ਦਿੰਦੇ ਪਏ। ਇਸ ਚ ਬੜਾ ਰਾਜ ਪਿਆ ਇਸ ਗੱਲ ਚ ਸਤਸੰਗ ਚ। ਉਹ ਜਿਹੜਾ ਵੀ ਮਰਿਆਦਾ ਟੱਪ ਜਾਂਦਾ ਨਾ, ਉਹ ਸੱਪ ਵੱਜ ਜਾਂਦਾ। ਜਿਹੜਾ ਉਸ ਮਰਿਆਦਾ ਲੀਗ ਦੇ ਅੰਦਰ ਅੰਦਰ ਸਪਨੀ ਨੇ ਫੜ ਲਿਆ, ਉਹ ਖਾ ਲਿਆ ਸਤਸੰਗ ਜੀ। ਜੇ ਕੁਦਰਤ ਇਸ ਸਿਧਾਂਤ ਨੂੰ ਨਾ ਬਣਾਉਂਦੀ, ਅੱਜ ਸਾਰੀ ਦੁਨੀਆਂ ਦੇ ਸੱਪ ਹੀ ਸੱਪ ਫਿਰਦੇ ਹੁੰਦੇ ਪਏ ਸਤਸੰਗ ਚ, ਸੱਪਾਂ ਨੇ ਭਰੀ ਹੁੰਦੀ ਧਰਤੀ ਗੁਰੂ ਦੇ ਪਿਆਰੇ। ਇਸ ਉਦਾਸ ਪ੍ਰਾਰਥਨਾ ਕਰਦਾ ਪਿਆ, ਇਹ ਸਿਧਾਂਤ ਹੈ, 6 ਮਹੀਨੇ ਦੇ ਬਾਅਦ ਬੱਕਰੀ ਬੱਚੇ ਦੀ ਪੈਦਾਇਸ਼ ਕਰਦੀ ਹੈ ਸਤਸੰਗ ਚ। 9-10 ਮਹੀਨੇ ਦੇ ਵਿੱਚ ਗਊ ਦੀ, ਮੱਝ ਦੀ ਤੇ ਮਨੁੱਖ ਦੀ ਪੈਦਾਇਸ਼ ਹੁੰਦੀ ਹੈ। 12-14 ਮਹੀਨਿਆਂ ਦੇ ਵਿੱਚ ਊਠਣੀ ਦੀ ਤੇ ਘੋੜੀ ਦੀ ਪੈਦਾਇਸ਼ ਬੱਚੇ ਦੀ ਹੁੰਦੀ ਹੈ ਸਤਸੰਗ ਚ। ਮੈਂ ਅਰਜ਼ ਕਰਨਾ ਆਪ ਸੱਜਣਾਂ ਦੇ ਚਰਨਾਂ ਦੇ ਵਿੱਚ ਪਿਆ, ਜਦੋਂ ਉਸ ਸਿਧਾਂਤ ਅਨੁਸਾਰ ਇਸ ਜੀ ਦੀ ਪੈਦਾਇਸ਼ ਹੋ ਜਾਂਦੀ ਹੈ, ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁੱਧ, ਤੀਜੇ ਭਇਆ ਭਾਬੀ ਬੇਬ, ਚੌਥੇ ਪਿਆਰ ਉਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ, ਛੇਵੇਂ ਕਾਮ ਨਾ ਪੁੱਛੈ ਜਾਤ, ਸੱਤਵੇਂ ਸੰਜ ਕੀਆ ਕਰਵਾਸ, ਅੱਠਵੇਂ ਕ੍ਰੋਧ ਹੋਵਾ ਤਨ ਨਾਸ, ਨਾਵੇਂ ਧੌਲੇ ਉੱਬੇ ਸਹਾ, ਦਸਵੇਂ ਦੱਦਾ ਹੋਆ ਸੁਆਹਾ, ਗਏ ਸੰਗੀਤ ਪੁਕਾਰੀ ਤਹਾ, ਆਇਆ ਗਿਆ ਮੋਇਆ ਨਾਉ, ਪਿੱਛੇ ਪਤਲ ਸੱਦਿਓ ਕਾਵ, ਨਾਨਕ ਮਨਮੁਖ ਅੰਧ ਪਿਆਰ ਤੇ ਬਾਜ ਗੁਰੂ ਡੁੱਬਾ ਸੰਸਾਰ ਸਤਸੰਗ ਚ। ਭਾਵ ਕਿਸੇ ਨੇ ਵਿਦਿਆ ਦੀ ਪ੍ਰਾਪਤੀ ਕਰਨੀ ਸ਼ੁਰੂ ਕਰ ਦਿੱਤੀ ਸਤਸੰਗ ਚ, ਕਿਸੇ ਨੇ ਦਸਤਕਾਰੀ ਦਾ ਕੰਮ ਸਿੱਖਣਾ ਸ਼ੁਰੂ ਕਰ ਦਿੱਤਾ। ਪਰ ਦਾਸ ਪ੍ਰਾਰਥਨਾ ਕੀ ਕਰਦਾ, ਚਰਨੀ ਚਾਹੁੰਦਾ ਪਿਆ, ਆਪ ਚਰਨ ਦੇ ਵਿੱਚ ਪਿਆ। ਇਹ ਮਨੁੱਖ ਕਥਾ ਕੀਰਤਨ ਨਿਤਨੇਮ ਪਾਠ ਪੂਜਾ ਡਿਗਰੀਆਂ ਪ੍ਰਾਪਤ ਕਰਦਾ, ਡਿਗਰੀਆਂ ਪ੍ਰਾਪਤ ਕਰਕੇ ਕਿਸੇ ਪ੍ਰਕਾਰ ਦਾ ਅਹੁਦਾ ਕੁਰਸੀ ਪ੍ਰਾਪਤ ਕਰ ਲੈਂਦਾ, ਜਦੋਂ ਕਿਸੇ ਪ੍ਰਕਾਰ ਦਾ ਅਹੁਦਾ ਪ੍ਰਾਪਤ ਕਰ ਲੈਂਦਾ ਹੈ, ਕੁਰਸੀ ਪ੍ਰਾਪਤ ਕਰ ਲੈਂਦਾ, ਫਿਰ ਲੋਕਾਂ ਦਾ ਖੂਨ ਪੀਣਾ ਸ਼ੁਰੂ ਕਰ ਦਿੰਦਾ ਸਾਧ ਸੰਗਤ ਚ। ਕਿਤਨਾ ਕਮਾਲ ਹੈ। ਹਜ਼ੂਰ ਪਾਤਸ਼ਾਹ ਗੁਰਬਾਣੀ ਕਹਿੰਦੇ ਨੇ, ਕਾਮ ਕ੍ਰੋਧ ਲੋਭ ਮੋਹ ਝੂਠ ਵਿਕਾਰ ਮਹਾ ਲੋਭਤ ਰਹੋ, ਇਹੋ ਜੁਗਤ ਬਿਹਾਨੇ ਕਈ ਜਨਮ ਸਾਧ ਸੰਗਤ ਚ। ਮਿਰਜ ਕਰਨਾ ਪਿਆ। ਜਿਉਂ ਜਿਉਂ ਮਨੁੱਖ ਵਿਦਿਆ ਦੀ ਪ੍ਰਾਪਤੀ ਕਰਦਾ, ਸਤਸੰਗਤ ਪ੍ਰਾਪਤ ਕਰਦਾ, ਝੂਠ ਹੇਰਾ ਫੇਰੀ ਵਾਲ ਛਾਲ ਠੱਗੀ ਚੋਰੀ ਯਾਰੀ ਹੇਰਾ ਫੇਰੀ ਸ਼ੁਰੂ ਕਰ ਦਿੰਦਾ। ਇਹ ਸੰਗਤ ਇਸ ਵਾਸਤੇ ਕਰੀ ਦੀ ਸਾਧ ਸੰਗਤ ਚ। ਇਹ ਜਿਹੜੀਆਂ ਵਿਦਿਆ ਡਿਗਰੀਆਂ ਪ੍ਰਾਪਤ ਇਸ ਵਾਸਤੇ ਕੀਤੀਆਂ ਨੇ ਲੋਕਾਂ ਦਾ ਖੂਨ ਪੀਣ ਵਾਸਤੇ। ਜਦੋਂ ਤੁਸੀਂ ਗੁਰਬਾਣੀ ਨੂੰ ਪੜੋਗੇ, ਹਜ਼ੂਰ ਪਾਤਸ਼ਾਹ ਕਹਿੰਦੇ ਨੇ, ਵਿਦਿਆ ਵਿਚਾਰੀ ਤਾਂ ਪਾਰੇ ਉਪਕਾਰੀ। ਜਦੋਂ ਤੁਸੀਂ ਭਾਗਵਤ ਗੀਤਾ ਨੂੰ ਪੜੋਗੇ, ਭਗਵਾਨ ਕ੍ਰਿਸ਼ਨ ਜੀ ਦੇ ਉਪਦੇਸ਼ ਨੂੰ ਸੁਣੋਗੇ, ਕਹਿੰਦੇ ਨੇ, ਦੋ ਦੋ ਲੋਚਨ ਸਰਬਾਨਾ ਵਿਦਵਾਨਾ ਤ੍ਰੇਈ ਲੋਚਨ ਸਪਤ ਲੋਚਨ ਧਰਮਾਨਾ ਗਿਆਨੀ ਅਨੰਤ ਲੋਚਨ ਸਾਧ ਸੰਗਤ ਚ। ਇਹ ਭਗਵਾਨ ਕ੍ਰਿਸ਼ਨ ਜੀ ਉਪਦੇਸ਼ ਕਰਦੇ ਨੇ ਗੁਰੂ ਦੇ ਪਿਆਰੇ। ਭਗਵਾਨ ਜੀ ਕਹਿੰਦੇ ਨੇ, ਦੋ ਦੋ ਲੋਚਨ ਸਰਬਾਨਾ, ਸਾਰੇ ਸੰਸਾਰ ਦੇ ਦੋ ਨੇਤਰ ਨੇ ਗੁਰੂ ਦੇ ਪਿਆਰੇ। ਜਿਹੜੇ ਵਿਦਵਾਨ ਪੁਰਸ਼ ਨੇ, ਪੜ੍ਹੇ ਲਿਖੇ ਸੱਜਣ ਨੇ, ਉਹਨਾਂ ਦੇ ਤਿੰਨ ਨੇਤਰ ਨੇ। ਤੁਸੀਂ ਸਕੂਲਾਂ ਦੀਆਂ ਦੀਵਾਰਾਂ ਦੇ ਉੱਤੇ, ਆਪ ਜੀ ਕਾਲਜਾਂ ਦੀਆਂ ਦੀਵਾਰਾਂ ਦੇ ਉੱਤੇ ਸਾਰਾ ਪੜ੍ਹਿਆ ਸੁਣਦੇ ਵੇਖਦੇ ਹੋ, ਭਾਵ ਵਿਦਿਆ ਤੀਜਾ ਨੇਤਰ ਹੈ। ਇਸ ਤਰ੍ਹਾਂ ਭਗਵਾਨ ਕ੍ਰਿਸ਼ਨ ਜੀ ਨੇ ਆਪਾਂ ਨੂੰ ਭਾਗਵਤ ਗੀਤਾ ਦੇ ਵਿੱਚ ਉਪਦੇਸ਼ ਕਰ ਦਿੱਤਾ ਹੈ। ਦਾਸ ਪ੍ਰਾਪਤ ਕਰਦਾ ਪਿਆ, ਉਹ ਤੀਸਰੇ ਨੇਤਰ ਦੀ ਪ੍ਰਾਪਤੀ ਕਰਕੇ ਆਪਾਂ ਫਿਰ ਹੇਰਾ ਫੇਰੀ ਵਾਲ ਛਾਲ ਠੱਗੀ ਝੂਠ ਇਹਨੂੰ ਫਿਰ ਪ੍ਰੇਮ ਕਰਨਾ ਗੁਰੂ ਦੇ ਪਿਆਰਿਓ। ਕਿਤਨਾ ਕਮਾਲ ਹੈ। ਇੰਨੀ ਵਿਦਿਆ ਕਰਕੇ, ਇੰਨੇ ਕਰਮ ਧਰਮ ਕਰਕੇ, ਇੰਨੀ ਪਾਠ ਪੂਜਾ ਕਰਕੇ, ਇੰਨੀਆਂ ਡਿਗਰੀਆਂ ਪ੍ਰਾਪਤ ਕਰਕੇ, ਕਿਉਂ ਇਹ ਕਿਉਂ ਕਰਨੇ ਆ ਪਏ? ਉਹ ਜਿਹੜਾ 9 ਮਹੀਨੇ ਮਾਤ ਗਰਭ ਗੰਦਗੀ ਦੇ ਵਿੱਚ ਰਿਹਾ ਨਾ, ਉਹਦਾ ਅਜੇ ਵੀ ਰੰਗ ਚੜਿਆ ਸਾਧ ਸੰਗਤ ਚ ਨਾ ਜੀ। ਇੱਥੇ ਤੋਂ ਲਿਆਉਣਾ ਚਾਹੁੰਦਾ ਪਿਆ ਗੁਰੂ ਦੇ ਪਿਆਰ, ਉਹ ਜਿਹੜਾ 9 ਮਹੀਨੇ ਮਾਤ ਗਰਭ ਗੰਦਗੀ ਚ ਰਿਹਾ ਹੈ ਨਾ, ਉਹਦਾ ਅਜੇ ਵੀ ਰੰਗ ਚੜਿਆ। ਕਿਉਂਕਿ ਇੱਕ ਕੀੜਾ ਹੈ, ਉਹਦਾ ਗੰਦੀ ਨਾਲੀ ਚ ਉਹਦੀ ਪੈਦਾਇਸ਼ ਹੋਈ ਹੈ। ਉਸ ਗੰਦੀ ਨਾਲੀ ਚ ਉਸਨੂੰ ਕੱਢ ਕੇ, ਉਸਨੂੰ ਫੁੱਲਾਂ ਦੀ ਸੇਜਾ ਦੇ ਉੱਤੇ, ਉਸਨੂੰ ਸੈਂਟ ਦੀ ਸੇਜਾ ਤੇ ਰੱਖ ਦੇ, ਉਸਨੇ ਮਰ ਜਾਣਾ ਸਾਧ ਸੰਗਤ ਚ। ਕਿਉਂਕਿ ਉਹਦੀ ਖੁਰਾਕ ਕੀ ਹੈ? ਉਸ ਗੰਦਗੀ ਗੰਦੀ ਨਾਲੀ ਦੇ ਵਿੱਚ ਹੈ। ਕਿਸੇ ਕੀੜੇ ਦੀ ਗੰਦਗੀ ਚ ਪੈਦਾਇਸ਼ ਹੋਈ ਹੈ, ਉਸ ਗੰਦਗੀ ਦੇ ਵਿੱਚੋਂ ਉਸਨੂੰ ਕੱਢ ਕੇ ਫੁੱਲਾਂ ਦੀ ਸੇਜਾ ਤੇ, ਸੈਂਟ ਦੀ ਸੇਜਾ ਰੱਖ, ਉਸਨੇ ਮਰ ਜਾਣਾ ਹੈ। ਉਹਦੀ ਖੁਰਾਕ ਕਿੱਥੇ ਹੈ? ਉਸ ਗੰਦੇ ਗੰਦਗੀ ਦੇ ਵਿੱਚ। ਇਸੇ ਤਰ੍ਹਾਂ ਜੇ ਆਪਾਂ ਸਪਸ਼ਟ ਸ਼ਬਦਾਂ ਚ ਕਹਿ ਲਈਏ, ਜਿਹੜਾ ਮਨੁੱਖ ਹੈ ਇਹ ਗੰਦਗੀ ਚੋਂ ਇਹਦੀ ਪੈਦਾਇਸ਼ ਤੇ ਗੰਦਗੀ ਨਾਲ ਪਿਆਰ ਕਰਦਾ ਪਿਆ ਸਾਧ ਸੰਗਤ ਚ, ਗੰਦਗੀ ਨਾਲ ਪਿਆਰ ਕਰਦਾ ਗੁਰੂ ਦੇ ਪਿਆਰਿਓ। ਆਪਾਂ ਸਾਰੇ ਵੇਖੀਏ ਆਪ ਆਪਣੇ ਮਨਾਂ ਨੂੰ, ਇਹ ਮਨ ਝੂਠ ਨੂੰ ਪਸੰਦ ਕਰਦਾ ਕਿ ਸੱਚ ਨੂੰ ਪਸੰਦ ਕਰਦਾ? ਇਹ ਮਨੁੱਖ ਨਿੰਦਿਆ ਨੂੰ ਪਸੰਦ ਕਰਦਾ, ਕਿਸੇ ਦੀ ਉਸਦੀ ਸੋਭਾ ਕਰਕੇ ਖੁਸ਼ ਹੁੰਦਾ ਸਾਧ ਸੰਗਤ ਚ? ਇਹ ਮਨ ਵਿਸ਼ਿਆਂ ਵਿਕਾਰਾਂ ਨੂੰ ਪਿਆਰ ਕਰਦਾ ਕਿ ਇਮਾਨਦਾਰੀ ਨੂੰ ਪਿਆਰ ਕਰਦਾ? ਮਨ ਕਿਹਦੇ ਨਾਲ ਪਿਆਰ ਕਰਦਾ ਸਾਧ ਸੰਗਤ ਚ? ਕਿਉਂਕਿ ਉਹ ਜਿਹੜਾ 9 ਮਹੀਨੇ ਮਾਤ ਗਰਭ ਗੰਦਗੀ ਚ ਰਿਹਾ ਨਾ, ਉਹਦਾ ਰੰਗ ਚੜਿਆ ਜਾ ਵੀ ਗੁਰੂ ਦੇ ਪਿਆਰੇ, ਰੰਗ ਚੜਿਆ ਉਹਦਾ ਸਾਧ ਸੰਗਤ ਚ। ਆ ਤੁਸੀਂ ਵੇਖਦੇ ਹੋ ਪਏ, ਦਾਸ ਨੇ ਆਪਦੇ ਚਰਨ ਚ ਪ੍ਰਾਰਥਨਾ ਕੀਤੀ ਸੀ, ਅੱਜ ਜਿੰਨਾ ਕਰਮ ਧਰਮ ਪਾਠ ਪੂਜਾ ਧਾਰਮਿਕ ਸਥਾਨ ਸਾਧੂ ਸੰਤ ਮਹਾਤਮਾ ਧਰਮ ਦਾ ਪ੍ਰਚਾਰ ਹੁੰਦਾ ਪਿਆ, ਤੇ ਸੱਜਣੋ ਕੀ ਹੁੰਦਾ ਪਿਆ? ਝੂਠ ਵੱਧਦਾ ਕਿ ਸੱਚ ਵੱਧਦਾ ਪਿਆ? ਈਰਖਾ ਦੁਬਧਾ ਵੱਧਦੀ ਕਿ ਪ੍ਰੇਮ ਤੇ ਪਿਆਰ ਵੱਧਦਾ ਪਿਆ? ਸੰਸਾਰ ਤੇ ਝੂਠ ਵੱਧਦੀ ਹੈ ਪਈ ਕਿ ਸੁੱਚ ਵੱਧਦੀ ਹੈ ਪਈ? ਇਮਾਨਦਾਰੀ ਵੱਧਦੀ ਹੈ ਪਈ ਜਾਂ ਕਿ ਰਿਸ਼ਵਤਖੋਰੀ ਵੱਧਦੀ ਹੈ ਪਈ? ਮੈਂ ਅਰਜ ਕਰਨਾ ਪਿਆ, ਜੇ ਝੂਠ ਰਿਸ਼ਵਤਖੋਰੀ ਭ੍ਰਿਸ਼ਟਾਚਾਰ ਵੱਧਦਾ ਪਿਆ, ਤੇ ਇਹਦਾ ਕੀ ਭਾਵ ਹੈ? ਮਨੁੱਖ ਗੰਦਗੀ ਨਾਲ ਪਿਆਰ ਕਰਦਾ ਪਿਆ ਸਾਧ ਸੰਗਤ ਚ। ਕਿਉਂ ਕਰਦਾ ਪਿਆ? ਉਹ ਜਿਹੜਾ 9 ਮਹੀਨੇ ਮਾਤ ਗਰਭ ਗੰਦਗੀ ਚ ਰਿਹਾ ਨਾ, ਉਹਦਾ ਰਜੇ ਰੰਗ ਚੜਿਆ। ਭਾਵ ਇਸ ਮਨੁੱਖ ਦੇ ਮਨ ਦੀ ਖੁਰਾਕ ਕੀ ਹੈ? ਗੰਦਗੀ ਸਾਧ ਸੰਗਤ ਚ, ਇਹਦੀ ਖੁਰਾਕ ਗੰਦਗੀ ਹੈ ਗੁਰੂ ਦੇ ਪਿਆਰਿਓ। ਇਸ ਵਾਸਤੇ ਉਸ ਗੰਦਗੀ ਦੇ ਰੰਗ ਨੂੰ ਉਤਾਰਨ ਦੇ ਵਾਸਤੇ ਸਾਧੂ ਸੰਤ ਮਹਾਤਮਾ ਕਹਿੰਦੇ ਨੇ ਸਤਸੰਗ ਕਰਿਆ ਕਰੋ ਸਾਧ ਸੰਗਤ ਚ। ਦੋਏ ਚੀਜ਼ਾਂ ਨੇ ਸੰਸਾਰ ਚ, ਇੱਕ ਕਥਾ ਇੱਕ ਕੀਰਤਨ ਗੁਰੂ ਦੇ ਪਿਆਰੇ, ਦੋਏ ਚੀਜ਼ਾਂ ਹਨ ਉਸ ਰੰਗ ਨੂੰ ਉਤਾਰਨ ਦੇ ਵਾਸਤੇ। ਪਰ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ, ਕਹਿੰਦੇ ਨੇ ਸਭਸੇ ਉੱਤਮ ਹਰ ਕੀ ਕਥਾ, ਕੀਰਤਨ ਬੜਾ ਜ਼ਰੂਰੀ ਹੈ ਸਾਧ ਸੰਗਤ ਚ, ਬੜੀ ਵਧੀਆ ਚੀਜ਼ ਹੈ। ਜਦੋਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਾਕ ਸੁੰਡ ਦੇ ਪਾਸ ਗਏ ਨਾ, ਤੇ ਉਹਨੂੰ ਕਹਿੰਦੇ ਨੇ ਬੜਾ ਵਧੀਆ ਸਰੋਤ ਹੈ, ਕਾਕ ਸੁੰਡ ਨੂੰ ਕਹਿੰਦੇ ਤੂੰ ਬੜਾ ਵਧੀਆ ਸਰੋਤ ਹੈ। ਪਰ ਜੇ ਹੁਣ ਸਾਧ ਸੰਗਤ ਜੀ ਇੱਕ ਮਿੰਟ ਵਾਸਤੇ ਆਪਾਂ ਹਿਸਾਬ ਲਾਉਣਾ ਹੈ, ਆਪਾਂ ਨੂੰ ਰਾਗ ਦਾ ਨਹੀਂ ਪਤਾ, ਆਪਾਂ ਨੂੰ ਤਾਲ ਦਾ ਨਹੀਂ ਗਿਆਨ, ਆਪਾਂ ਨੂੰ ਸੁਰ ਦਾ ਨਹੀਂ ਗਿਆਨ, ਜੋ ਪੜ੍ਹਦੇ ਨੇ ਪਏ ਉਹਦੇ ਅਰਥ ਬੋਧ ਨਹੀਂ, ਉੱਥੋਂ ਫਿਰ ਬਗੈਰ ਆਵਾਜ਼ ਤੋਂ ਤੁਸੀਂ ਕੀ ਉੱਥੋਂ ਲੈਣਾ ਸਾਧ ਸੰਗਤ ਚ, ਤੁਹਾਡਾ ਮਨੋਰੰਜਨ ਹੈ ਨਾ ਇੱਕ ਤਰ੍ਹਾਂ ਦਾ। ਸੁਰ ਦਾ ਨਹੀਂ ਗਿਆਨ, ਤਾਲ ਦਾ ਨਹੀਂ ਗਿਆਨ, ਰਾਗ ਦਾ ਨਹੀਂ ਗਿਆਨ, ਅਰਥ ਦਾ ਨਹੀਂ ਬੋਧ, ਕੀ ਪ੍ਰਾਪਤ ਹੋਵੇਗਾ ਉੱਥੋਂ ਸਾਧ ਸੰਗਤ ਚ, ਕੀ ਮਿਲੇਗਾ। ਇਸ ਵਾਸਤੇ ਕਹਿੰਦੇ ਨੇ ਸਭ ਸੇ ਉੱਤਮ ਹਰ ਕੀ ਕਥਾ, ਇਸ ਉਸ ਗੰਦਗੀ ਦੇ ਰੰਗ ਨੂੰ ਉਤਾਰਨ ਦੇ ਵਾਸਤੇ ਹਜ਼ੂਰ ਪਾਤਸ਼ਾਹ ਕਹਿੰਦੇ ਨੇ ਭਾਈ ਇਹ ਕਥਾ ਦਾ ਸੁਣਨਾ, ਕਥਾ ਦਾ ਕਰਨਾ, ਇਹ ਸਾਰਾ ਤੋਂ ਵੱਡਾ ਸੰਸਾਰ ਦੇ ਵਿੱਚ ਇੱਕ ਸਾਧਨ ਹੈ ਸਾਧ ਸੰਗਤ ਜੀ। ਉਹਨਾਂ ਵਾਕਾਂ ਦੇ ਅਨੁਸਾਰ ਦਾਸ ਪ੍ਰਾਰਥਨਾ ਕਰਦਾ ਪਿਆ। ਬਹੁਤ ਸਾਰੇ ਇਕੱਠ ਦਾ ਨਾਮ ਸਤਸੰਗ ਨਹੀਂ ਸਾਧ ਸੰਗਤ ਚ, ਬਹੁਤ ਧਿਆਨ ਦੇਣਾ ਇਸ ਗੱਲ ਦਾ ਗੁਰੂ ਦੇ ਪਿਆਰਿਓ, ਬਹੁਤ ਸਾਰੇ ਇਕੱਠ ਦਾ ਨਾਮ ਸਤਸੰਗ ਨਹੀਂ, ਭਾਵ ਜੇ ਬਹੁਤ ਸਾਰੇ ਇਕੱਠ ਦਾ ਨਾਮ ਸਤਸੰਗ ਹੋਵੇ, ਸਿਨੇਮਾ ਹਾਲ ਚ ਬੜਾ ਇਕੱਠ ਹੋ ਜਾਂਦਾ ਪਰ ਉਸਨੂੰ ਸਤਸੰਗ ਆਖਿਆ ਜਾਂਦਾ, ਕੋਈ ਨਹੀਂ ਕਹਿੰਦਾ। ਜੇ ਕਿਸੇ ਸਿਆਸੀ ਲੀਡਰ ਨੇ ਆਉਣਾ ਹੋਵੇ ਤੇ ਉੱਥੇ ਬਹੁਤ ਇਕੱਠ ਹੋ ਜਾਂਦਾ, ਉਸ ਨੂੰ ਸਤਸੰਗ ਨਹੀਂ ਆਖਿਆ ਜਾਂਦਾ। ਜੇ ਕਿਸੇ ਆਰਟਿਸਟ ਨੇ, ਰੇਡੀਓ ਸਿੰਗਰ ਨੇ ਆਉਣਾ ਹੋਵੇ ਤੇ ਉੱਥੇ ਬਹੁਤ ਇਕੱਠ ਹੋ ਜਾਂਦਾ, ਪਰ ਉਸਨੂੰ ਸਤਸੰਗ ਨਹੀਂ ਆਖਿਆ ਜਾਂਦਾ। ਆਪਾਂ ਇੱਥੇ ਕੁਛ ਗਿਣਤੀ ਦੇ ਸਰੀਰ ਬੈਠੇ ਹਾਂ, ਆਪਣਾ ਕੀ ਨਾਮ ਹੈ ਵੀ ਸਤਸੰਗ ਹੋਣ ਲੱਗਾ, ਸਾਧ ਸੰਗਤ ਚ ਗੁਰੂ ਦਾ ਜਸ ਹੋਣ ਲੱਗਾ। ਇਹਨਾਂ ਸ਼ਬਦਾਂ ਦੇ ਅਨੁਸਾਰ ਦਾਸ ਆਪ ਸਾਰੇ ਸੱਜਣਾਂ ਦੇ ਚਰਨ ਚ ਪ੍ਰਾਰਥਨਾ ਕਰਦਾ, ਸਤਿਗੁਰ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ ਤੁਹਾਡੇ ਸੁਭਾਗ ਸਮੇਂ ਦੀ, ਇਸ ਵਾਸਤੇ ਦੁਨਿਆਵੀ ਕੰਮ ਵੀ ਬਹੁਤ ਜ਼ਰੂਰੀ ਨੇ ਸਾਧ ਸੰਗਤ ਚ, ਪਰ ਇਹ ਇੱਕ ਜੀਵਨ ਦਾ, ਜ਼ਿੰਦਗੀ ਦਾ ਹਿੱਸਾ ਹੈ। ਉਸ ਹਿੱਸੇ ਨੂੰ ਆਪਾਂ ਪੂਰਿਆ ਕਰਨ ਦੇ ਵਾਸਤੇ ਸਾਰੇ ਸੰਗਤਾਂ ਦੇ ਚਰਨ ਚ ਪ੍ਰਾਰਥਨਾ, ਰਸਨਾ ਕਰਕੇ ਗੁਰਸਿਮਰਨ ਕਰੋ ਸਾਧ ਸੰਗਤ ਚ, ਸਰਵਣਾ ਕਰਕੇ ਉਹ ਜਿਹੜਾ ਕਿ ਗੰਦਗੀ ਦਾ ਰੰਗ ਹੈ ਉਹਨੂੰ ਉਤਾਰਨ ਦੇ ਵਾਸਤੇ, ਆਪਣੇ ਲੋਕ ਤੇ ਆਪਣੇ ਪ੍ਰਲੋਕ ਨੂੰ ਸਫਲ ਕਰਨ ਦੇ ਵਾਸਤੇ। ਇਹ ਗੁਰਬਿਲਾਸ ਪਾਤਸ਼ਾਹੀ ਛੇਵੀਂ ਤੋਂ ਆਪਾਂ ਆਪਣੇ ਗੁਰੂ ਜਸ ਨੂੰ ਆਰੰਭ ਕਰਨ ਲੱਗੇ ਹਾਂ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ, ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਤੱਕ ਇਹਨੂੰ ਆਪਾਂ ਉੱਥੇ ਆ ਕੇ ਸੰਪੂਰਨ ਕਰ ਦਿਆਂਗੇ ਸਾਧ ਸੰਗਤ ਜੀ। ਇਸ ਵਾਸਤੇ ਸਾਰੇ ਸੱਜਣਾਂ ਦੇ ਚਰਨਾਂ ਚ ਪ੍ਰਾਰਥਨਾ, ਜਿਹੜਾ ਕਿ ਸਤਿਗੁਰ ਦਾ ਜਸ ਹੈ ਇਸ ਲੋਕ ਤੇ ਪ੍ਰਲੋਕ ਨੂੰ ਸਫਲ ਕਰਨ ਵਾਲਾ, ਜਿਸ ਤਰ੍ਹਾਂ ਗ੍ਰੰਥਾਕਾਰ ਜੀ ਬਿਆਨ ਕਰਨਗੇ, ਆਪ ਬੜੇ ਪਿਆਰ ਸਤਿਕਾਰ ਦੇ ਨਾਲ ਰਸਨਾ ਕਰਕੇ ਗੁਰਸਿਮਰਨ ਕਰੋ, ਸਰਵਣਾ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਦਾ ਪਾਵਨ ਪਵਿੱਤਰ ਜਸ ਆਪ ਇਸ ਨੂੰ ਸਰਵਣ ਕਰੋ।
ਬਿਧੀਏ ਜੇਠੇ ਹਰ ਕੋਏ ਬੰਧਨ ਕਰ ਮਨ ਲਾਏ।
ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ ਦਰਬਾਰ ਸਜਿਆ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਛੇਵੇਂ ਪਾਤਸ਼ਾਹ ਸਾਧ ਸੰਗਤ ਚ। ਆਪ ਜੀ ਨਾਂ ਸਰਵਣ ਕੀਤਾ ਹੋਵੇਗਾ ਭਾਈ ਬਿਧੀ ਚੰਦ ਦਾ, ਗੁਰੂ ਦੇ ਪਿਆਰਿਓ ਇੱਕ ਭਾਈ ਜੇਠਾ ਜੀ ਹੋਏ ਨੇ ਸਾਧ ਸੰਗਤ ਚ, ਸਤਿਗੁਰਾਂ ਦੇ ਦਰਬਾਰ ਚ ਆ ਕੇ ਸਤਿਗੁਰਾਂ ਦੇ ਚਰਨਾਂ ਤੇ ਆ ਕੇ ਨਮਸਕਾਰ ਕੀਤੀ। ਕਿਉਂ? ਹਜ਼ੂਰ ਪਾਤਸ਼ਾਹ ਕਹਿੰਦੇ ਨੇ ਸੋ ਸੀਸ ਪਾਵਣ ਪਵਿੱਤਰ ਹੈ ਮੇਰੀ ਜਿੰਦੜੀਏ, ਜੋ ਜਾਏ ਲੱਗਾ ਗੁਰ ਪੈਰੇ ਰਾਮ। ਸਾਧ ਸੰਗਤ ਚ ਉਹ ਭਾਗ ਭਾਗਾਂ ਵਾਲਾ ਸਿਰ ਹੈ ਜਿਹੜਾ ਕਿ ਆਪਣੇ ਸਤਿਗੁਰ ਦੇ ਚਰਨ ਤੇ ਜਾ ਕੇ ਚੁੱਕ ਜਾਂਦਾ ਸਾਧ ਸੰਗਤ ਚ। ਅਥਵਾ ਧਰਮ ਗ੍ਰੰਥਾਂ ਨੇ ਕੀ ਲਿਖਿਆ, ਧਰਮ ਗ੍ਰੰਥ ਕਹਿੰਦੇ ਨੇ ਮੋਹਰ ਮਸਤਕ ਦੀ ਰੇਖ ਦੋਏ, ਉਲਟ ਹੋਤ ਹੈ ਆਦ ਲਗ ਕਾਗਦ ਗੁਰ ਚਰਨ ਪਰ ਉਲਟ ਹੋਤ ਹੈ ਬਾਦ। ਇਹ ਧਰਮ ਗ੍ਰੰਥ ਕਹਿੰਦੇ ਨੇ ਸਾਧ ਸੰਗਤ ਚ, ਕਹਿੰਦੇ ਨੇ ਜਿਹੜਾ ਕਿ ਮੋਹਰ ਨੂੰ ਬਣਾਉਣ ਵਾਲਾ ਹੈ ਉਹਦੇ ਪੁੱਠੇ ਅੱਖਰ ਲਿਖਦਾ ਹੈ ਗੁਰੂ ਦੇ ਪਿਆਰਿਓ। ਉਹ ਜਿਹੜੀ ਮੋਹਰ ਹੈ ਜਦੋਂ ਕਾਗਜ਼ ਤੇ ਲੱਗਦੀ ਹੈ ਉਹਦੇ ਸਿੱਧੇ ਅੱਖਰ ਹੋ ਜਾਂਦੇ ਨੇ, ਇਸੇ ਤਰ੍ਹਾਂ ਜਿਹੜਾ ਕਿ ਮਨੁੱਖ ਹੈ, ਜਦੋਂ ਵਿਧਾਤਾ ਨੇ ਪੈਦਾ ਕੀਤਾ ਇਸ ਨੂੰ, ਤੇ ਇਹਦੇ ਮੱਥੇ ਤੇ ਪੁੱਠੇ ਅੱਖਰ ਨੇ, ਉਹਦੇ ਪੁੱਠੇ ਅੱਖਰ ਨੇ, ਜਦੋਂ ਸਾਧੂ ਸਤਗੁਰ ਸਤਗੁਰਾਂ ਦੇ ਚੰਦ ਲੱਗਦੇ ਹੁੰਦੇ, ਪੁੱਠੇ ਅੱਖਰ ਸਿੱਧੇ ਹੋ ਜਾਂਦੇ ਨੇ ਸਾਧ ਸੰਗਤ ਚ। ਇਹਨਾਂ ਵਾਕਾਂ ਦੇ ਅਨੁਸਾਰ ਆ ਕੇ ਸਤਿਗੁਰਾਂ ਦੇ ਚਰਨਾਂ ਤੇ ਨਮਸਕਾਰ ਕੀਤੀ।
ਕਿਰਪਾ ਸਿੰਧ ਟਿਗ ਬੈਠ ਕੇ ਬਿਨਤੀ ਬਹੁਰ ਅਲਾਏ।
ਬੜੇ ਪਿਆਰ ਸਤਿਕਾਰ ਦੇ ਨਾਲ ਜਿਸ ਤਰ੍ਹਾਂ ਆਪ ਜਾਂਦੇ ਹੋ ਸਤਿਗੁਰ ਸੱਚੇ ਪਾਤਸ਼ਾਹ ਦਰਸ਼ਨ ਕਰਨ ਦੇ ਵਾਸਤੇ ਪਾਸ ਬੈਠ ਜਾਂਦੇ ਹੋ, ਦਰਸ਼ਨ ਕਰਦੇ ਹੋ, ਪ੍ਰੇਮ ਪਿਆਰ ਦੇ ਬਚਨ ਕਰਦੇ ਹੋ, ਇਸੇ ਤਰ੍ਹਾਂ ਭਾਈ ਜੇਠਾ ਤੇ ਭਾਈ ਵਿਧੀਏ ਨੇ ਸਾਧ ਸੰਗਤ ਜੀ ਆਪਣੇ ਵਿਚਾਰ ਸਤਿਗੁਰਾਂ ਚੰਚ ਬੇਨਤੀ ਕਰਨੀ ਸ਼ੁਰੂ ਕਰ ਦਿੱਤੀ।
ਹੇ ਗੁਰ ਹਮਰੇ ਮਨ ਭਰਮ ਪਾਇਓ।
ਕਹਿੰਦੇ ਨੇ ਇਹ ਸੱਚੇ ਪਾਤਸ਼ਾਹ ਸਾਡੇ ਮਨ ਚ ਇੱਕ ਭਰਮ ਪੈਦਾ ਹੋਇਆ ਸਾਧ ਸੰਗਤ ਜੀ, ਸ਼ੰਕਾ ਪੈਦਾ ਹੋਇਆ ਗੁਰੂ ਦੇ ਪਿਆਰਿਓ। ਦਾਸ ਪ੍ਰਾਰਥਨਾ ਕਰਦਾ, ਜਦੋਂ ਤੁਸੀਂ ਵੇਦਾਂ ਤੇ ਸ਼ਾਸਤਰਾਂ ਨੂੰ ਪੜੋਗੇ ਨਾ, ਕਹਿੰਦੇ ਨੇ ਸ਼ੰਕਾ ਜਿਸ ਮਨੁੱਖ ਦੇ ਵਿੱਚ ਚਾਰ ਔਗਣ ਪੈਦਾ ਹੋ ਜਾਣ, ਉਹਨੂੰ ਕਦੇ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ। ਸਾਧ ਸੰਗਤ ਜੀ ਧਿਆਨ ਦੇਣ ਗੱਲਾਂ ਦੇ ਗੁਰੂ ਦੇ ਪਿਆਰਿਓ। ਇੱਕ ਸ਼ੰਕੇਵਾਦ ਪੁਰਸ਼ ਜਿਹੜਾ ਸਾਧ ਸੰਗਤ ਚ, ਬਹੁਤ ਬੁਰੀ ਚੀਜ਼ ਹੈ ਸ਼ੰਕਾ ਗੁਰੂ ਦੇ ਪਿਆਰਿਓ। ਆ ਤੁਸੀਂ ਵੇਖਦੇ ਹੋ ਨਾ, ਆਪਾਂ ਤੁਰੇ ਜਾਂਦੇ ਹਾਂ, ਅੱਗੇ ਰੱਸੀ ਪਈ ਸੀ, ਜਦੋਂ ਆਪਾਂ ਨੇ ਵੇਖਿਆ ਤੇ ਅੰਧੇਰਾ ਸੀ, ਆਪਾਂ ਨੂੰ ਸ਼ੱਕ ਪੈ ਗਿਆ ਵੀ ਸੱਪ ਹੈ, ਆਪਾਂ ਛਾਲ ਮਾਰ ਦਿੰਦੇ ਹਾਂ, ਚੋਟ ਲੱਗਦੀ ਹੈ, ਖੂਨ ਸ਼ੁਰੂ ਹੋ ਜਾਂਦਾ ਹੈ ਵਗਣਾ, ਜਦੋਂ ਪਿੱਛੋਂ ਵੇਖਦੇ ਤੇ ਅਸੀਂ ਆਉਂਦੇ ਤੇ ਰੱਸੀ ਸੀ, ਸ਼ੱਕ ਪੈ ਗਿਆ ਸੀ ਸਾਧ ਸੰਗਤ ਚ। ਆਪਾਂ ਤੁਰੇ ਜਾਂਦੇ ਹਾਂ, ਕਿਸੇ ਨਾਲ ਈਰਖਾ ਹੈ ਜਾਂ ਦੁਬਦਾ ਹੈ, ਵੈਰ ਭਾਵ ਹੈ, ਉਹਨੂੰ ਅਚਾਨਕ ਖੰਘ ਆ ਗਈ ਹੈ ਤੇ ਸ਼ੰਕਾ ਪੈ ਗਿਆ ਵੀ ਮੈਨੂੰ ਵੇਖ ਕੇ ਖੰਘਿਆ। ਸਾਧ ਸੰਗਤ ਚ ਈਰਖਾ ਪੈਦਾ ਹੋ, ਦੁਬਦਾ ਪੈਦਾ ਵੀ ਹੋ ਗਈ ਗੁਰਦੇਵ, ਸ਼ੰਕਾ ਕੈਸੀ ਚੀਜ਼ ਹੈ ਸਾਧ ਸੰਗਤ। ਇਸ ਵਾਸਤੇ ਮਹਾਤਮਾ ਕਹਿੰਦੇ ਨੇ, ਕਹੋ ਕਬੀਰ ਮੇਰੀ ਸ਼ੰਕਾ ਨਾਸੀ ਸਰਬ ਨਿਰੰਜਨ ਡੀਠਾ। ਭਾਵ ਕਦੇ ਮਨ ਚ ਸ਼ੰਕਾ ਆਵੇ ਨਾ ਸਾਧ ਸੰਗਤ ਚ। ਦਾਸ ਪ੍ਰਾਰਥਨਾ ਕਰਦਾ ਹੈ, ਸ਼ੁੱਧ ਆਤਮਾ ਦੀ ਕੀ ਨਿਸ਼ਾਨੀ ਹੈ ਸਾਧ ਸੰਗਤ ਚ? ਜਿਹੜਾ ਮਨੁੱਖ ਹੈ ਨਾ, ਇਹ ਮਨੁੱਖ ਸੱਜਣੋ ਬਹੁਤ ਚਾਤਰ ਹੈ, ਬਹੁਤ ਹੁਸ਼ਿਆਰ ਹੈ ਮਨੁੱਖ ਸਾਧ ਸੰਗਤ ਚ। ਇਹ ਕਹਿੰਦਾ, ਮੈਂ ਮਨੁੱਖ ਦੀ ਟੋਰ ਵੇਖ ਕੇ ਦੱਸ ਦੇਣਾ ਮਨੁੱਖ ਕਿਸ ਤਰ੍ਹਾਂ ਦਾ ਹੈ। ਬਿਲਕੁਲ ਦਰੁਸਤ ਗੱਲ ਹੈ ਸਾਧ ਸੰਗਤ ਚ। ਇਹ ਮਨੁੱਖ ਕਹਿ ਦਿੰਦਾ, ਮੈਂ ਕਿਸੇ ਨਾਲ ਗੱਲਬਾਤ ਵਿਚਾਰ ਸਾਂਝੇ ਕਰਕੇ ਵੇਖ ਲੈਂਦਾ ਵੀ ਮਨੁੱਖ ਕਿਸ ਤਰ੍ਹਾਂ ਦਾ। ਗੱਲ ਬਿਲਕੁਲ ਦਰੁਸਤ ਹੈ। ਇਹ ਮਨੁੱਖ ਇਹ ਵੀ ਡੀਂਗਾ ਮਾਰਦੇ ਨੇ ਵੀ ਮੈਂ ਕਿਸੇ ਦੀ ਅੱਖ ਵੇਖ ਕੇ ਦੱਸ ਦੇਣਾ ਮਨੁੱਖ ਕਿਸ ਤਰ੍ਹਾਂ ਦਾ। ਰਫਤਾਰ, ਗੁਫਤਾਰ, ਦਸਤਾਰ, ਇਹਨਾਂ ਤੋਂ ਮਨੁੱਖ ਦੀ ਪਹਿਚਾਣ ਹੋਇਆ ਕਰਦੀ ਹੈ ਸਾਧ ਸੰਗਤ ਚ। ਆ ਤੁਸੀਂ ਵੇਖਦੇ ਹੋ, ਆ ਤੁਸੀਂ ਸਫ਼ਰ ਕਰਦੇ ਹੋ, ਜੇਬ ਕਤਰੇ ਨੂੰ ਕੌਣ ਦੱਸਦਾ ਸਾਡੇ ਕੋਲ ਧਨ ਹੈ? ਉਹ ਆਪਣੇ ਤਜਰਬੇ ਦੇ ਨਾਲ ਸਾਡੀ ਹਰਕਤ ਵੇਖ ਕੇ ਸਾਡੀ ਜੇਬ ਕੱਟ ਕੇ ਲੈ ਜਾਂਦੇ ਨੇ ਸਾਧ ਸੰਗਤ ਚ। ਇਹਦਾ ਮਤਲਬ ਇਸ ਗੱਲ ਮਰਜ ਕਰਨਾ ਪਿਆ ਵੀ ਮਨੁੱਖ ਦੀ ਪਹਿਚਾਣ ਹੋ ਗਈ ਨਾ। ਇਹ ਮਨੁੱਖ ਦੂਜੇ ਦੀ ਪਹਿਚਾਣ ਕਰਨ ਦੇ ਵਾਸਤੇ ਬਹੁਤ ਹੁਸ਼ਿਆਰ ਹੈ, ਬਹੁਤ ਚਲਾਕ ਹੈ। ਹੁਣ ਆਪਣੀ ਪਛਾਣ ਕੇ ਵੀ ਮੈਂ ਕਿਸ ਤਰ੍ਹਾਂ ਦਾ, ਕਿਸ ਤਰ੍ਹਾਂ ਹੋਵੇ ਸਾਧ ਸੰਗਤ ਚ। ਇਹ ਜਦੋਂ ਤੁਸੀਂ ਸਾਧੂ ਸੰਤਾਂ ਮਹਾਤਮਾ ਦੀ ਸੰਗਤ ਕਰੋਗੇ, ਸੰਤਾਂ ਦੇ ਬਚਨ ਸੁਣੋਗੇ, ਤੁਹਾਨੂੰ ਇਸ ਗੱਲ ਦੇ ਪਤਾ ਲੱਗ ਜਾਏਗਾ, ਆਪਣੇ ਆਪ ਦੀ ਕਿਸੇ ਦੀ ਪਛਾਣ ਤੇ ਆਪਾਂ ਨੇ ਕਰ ਲਈ, ਤੇ ਆਪਣੀ ਆਤਮ ਦੀ ਪਛਾਣ ਕਰਨ ਦੇ ਵਾਸਤੇ ਜਦੋਂ ਇਸ ਮਨੁੱਖ ਦੇ ਅੰਤਸ਼ਕਰਨ ਦੇ ਵਿੱਚੋਂ, ਇਸ ਮਨੁੱਖ ਦੀ ਆਤਮਾ ਦੇ ਵਿੱਚੋਂ, ਇਸ ਮਨੁੱਖ ਦੇ ਹਿਰਦੇ ਦੇ ਵਿੱਚੋਂ ਭੈੜਾ ਸ਼ੰਕਾ ਪੈਦਾ ਹੋਵੇ, ਆਤਮਾ ਗੰਦੀ ਹੈ ਸਾਧ ਸੰਗਤ ਚ, ਵਿਚਾਰ ਗੰਦਾ ਪੈਦਾ ਹੋਵੇ, ਭਾਵੇਂ ਨਾਮ ਜਪਣੇ ਆ, ਭਾਵੇਂ ਬਾਣੀ ਪੜ੍ਹਨੇ ਆ, ਭਾਵੇਂ ਕਥਾ ਕੀਰਤਨ ਕਰਨੇ ਆ, ਭਾਵੇਂ ਉਪਦੇਸ਼ ਕਰਨੇ ਆ ਪਏ, ਤੇ ਭਾਵੇਂ ਪਾਠ ਪੂਜਾ ਕਰਨੇ ਪਏ, ਆਤਮਾ ਮਲੀਨ ਹੈ ਸਾਧ ਸੰਗਤ ਚ। ਕਿਤੇ ਬਹਿ ਕੇ ਆਪਣੇ ਹਿਰਦੇ ਦੀ ਕਰ ਲਿਓ ਜੀ। ਜਦੋਂ ਆਪਣੇ ਹਿਰਦੇ ਚੋਂ ਭੈੜਾ ਗੰਦਾ ਸ਼ੰਕਾ ਪੈਦਾ ਹੁੰਦਾ ਹੈ, ਭੈੜਾ ਵਿਚਾਰ ਪੈਦਾ ਹੁੰਦਾ ਹੈ, ਆਤਮਾ ਮਲੀਨ ਹੈ ਸਾਧ ਸੰਗਤ ਚ। ਇਸ ਵਾਸਤੇ ਸੱਜਣੋ, ਇਹ ਆਪਣੇ ਆਪ ਦੀ ਪਹਿਚਾਣ ਆਪਾਂ ਨੇ ਕਰਨੀ ਹੈ, ਜਿੱਥੇ ਮਰਜ਼ੀ ਬਹਿ ਕੇ ਤੁਸੀਂ ਕਰ ਲਿਓ ਗੁਰੂ ਦੇ ਪਿਆਰਿਓ। ਇਸ ਵਾਸਤੇ ਜਿਹੜਾ ਸ਼ੰਕਾਵਾਦੀ ਪੁਰਸ਼ ਹੈ, ਉਹਨੂੰ ਕਦੇ ਗਿਆਨ ਨਹੀਂ ਹੁੰਦਾ ਸਾਧ ਸੰਗਤ ਚ। ਅਗਿਆਨੀ ਪੁਰਸ਼, ਉਹਨੂੰ ਕਦੇ ਗਿਆਨ ਨਹੀਂ ਹੁੰਦਾ ਗੁਰੂ ਦੇ ਪਿਆਰਿਓ। ਅਸ਼ਰਧਾਲੂ ਪੁਰਸ਼, ਜਿਹਨੂੰ ਕਿਸੇ ਸਾਧੂ ਸੰਤ ਮਹਾਤਮਾ ਗੁਰੂ ਪੀਰ ਸ਼ਾਸਤਰ ਬੇ ਤੇ ਸ਼ਰਧਾ ਹੀ ਨਹੀਂ ਆਉਂਦੀ, ਆਖ ਸੁਣਦਾ ਐਵੇਂ ਗੱਪਾਂ ਛੱਡੀਆਂ ਨੇ, ਕੋਈ ਸਾਧੂ ਵੇਖਦਾ ਇਹ ਤੇ ਠੱਗ ਤੁਰੇ ਫਿਰਦੇ ਨੇ, ਬਸ ਇਹ ਗੱਲਾਂ ਕਰਦਾ ਰਹਿੰਦਾ ਸਾਧ ਸੰਗਤ, ਕਦੇ ਗਿਆਨ ਨਹੀਂ ਪ੍ਰਾਪਤ ਹੋਵੇਗਾ। ਅਵਿਚਾਰੀ ਪੁਰਸ਼, ਜਿਹੜਾ ਕੁਛ ਸੁਣਦਾ ਕਦੇ ਵਿਚਾਰ ਹੀ ਨਹੀਂ ਕਰਦਾ ਗੁਰੂ ਦੇ ਪਿਆਰੇ। ਇਹਨਾਂ ਨੂੰ ਕਦੇ ਗਿਆਨ ਨਹੀਂ ਪ੍ਰਾਪਤ ਹੋਵੇਗਾ, ਨਾ ਗਿਆਨ ਦੀ ਪ੍ਰਾਪਤੀ ਕਰਨ ਕਦੇ ਜੀਵਨ ਯਾਤਰਾ ਸਫਲ ਨਹੀਂ ਹੋਵੇਗੀ ਸਾਧ ਸੰਗਤ ਚ। ਇਸ ਵਾਸਤੇ ਭਾਈ ਜੇਠਾ ਤੇ ਭਾਈ ਵਿਧੀਆ ਕਹਿੰਦਾ ਸੱਚੇ ਪਾਤਸ਼ਾਹ ਇੱਕ ਸ਼ੰਕਾ ਪੈ ਗਿਆ, ਭਰਮ ਪੈ ਗਿਆ, ਕਿਰਪਾ ਕਰਕੇ ਸਾਡਾ ਸ਼ੰਕਾ ਨਿਵਰਤ ਕਰੋ।
ਗੁਰੂ ਨਾਨਕ ਅਬਨਾਸੀ ਗਾਇਓ।
ਸਾਰੇ ਸ਼ਾਸਤਰਾਂ ਵੇਦਾਂ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਕਾਲ ਤੋਂ ਰਹਿਤ ਦੱਸਿਆ ਹੈ, ਅਬਨਾਸੀ ਦੱਸਿਆ ਹੈ।
ਕੌਣ ਹੀ ਦੇਠਾਂ ਪਵਲੀ
ਇਹ ਜਿਹੜਾ ਕਿ ਆਪ ਜੀ ਨੇ ਹੁਣੇ ਹੁਣੇ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਆਗਮਨ ਮਨਾਇਆ, ਜਿਹੜਾ ਵੀ ਪ੍ਰਚਾਰਕ ਜਿਹੜਾ ਵੀ ਉਪਦੇਸ਼ਕ ਬੋਲਦਾ ਸੀ ਕਹਿੰਦਾ ਸੀ ਭਾਈ ਭਾਈ ਆਪਾਂ ਨੇ ਨਾ ਟਾਈਮ ਨਹੀਂ ਮਿਲਿਆ ਗੱਲ ਕਰਨ ਦੀ, ਗੱਲ ਕਰਨ ਦੀ ਜਿਹੜਾ ਸਮਾਂ ਸੀ ਥੋੜਾ ਮਿਲਿਆ ਸਾਧ ਸੰਗਤ ਚ। ਇਸ ਵਾਸਤੇ ਇਸੇ ਗੱਲ ਨੂੰ ਥੋੜਾ ਜਿਹਾ ਮੈਂ ਆਪ ਦੇ ਚਰਨਾਂ ਦੇ ਵਿੱਚ ਇਤਿਹਾਸ ਨੂੰ ਇਹ ਪਿਛੋਕੜ ਨੂੰ ਆਪ ਨੂੰ ਲੈ ਕੇ ਇੱਥੋਂ ਹੀ ਤੋਰ ਦਿੱਤੀ ਗੱਲ ਸਾਧ ਸੰਗਤ ਚ। ਇਹ ਜਿਹੜਾ ਗੁਰੂ ਨਾਨਕ ਸੱਚੇ ਪਾਤਸ਼ਾਹ ਉਹ ਅਕਾਲ ਪੁਰਖ ਇਸ ਧਰਤੀ ਤੇ ਆਇਆ, ਉਹ ਕਿਸ ਵਾਸਤੇ ਆਇਆ, ਕੀ ਕਾਰਨ ਸੀ ਉਸ ਦਾ ਆਉਣ ਤੇ? ਇਹ ਭਾਈ ਜੇਠੇ ਤੇ ਭਾਈ ਵਿਧੀਏ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਚ ਬੇਨਤੀ ਕੀਤੀ ਹੈ।
ਕੌਣ ਬੰਸ਼ ਜਸ ਪ੍ਰਗਟ ਕੀਨੋ।
ਹੁਣ ਜਿਹੜੇ ਜਿਹੜੇ ਸੱਜਣ ਸੱਜਣੋ, ਇਤਿਹਾਸ ਬਹੁਤ ਪੁਰਾਣਾ ਹੈ ਸਾਧ ਸੰਗਤ ਚ, ਇਤਿਹਾਸ ਬਹੁਤ ਖੋਜਦਾਇਕ ਹੋਏਗਾ, ਪਰ ਇਹ ਆਪ ਸੱਜਣਾਂ ਦੇ ਚਰਨਾਂ ਚ ਦਾਸ ਬੇਨਤੀ ਕਰਦਾ ਹੈ, ਜਿਹੜਾ ਇਸ ਸੰਸਾਰ ਦੇ ਵਿੱਚ ਇਹ ਤੁਸੀਂ ਕਹਿੰਦੇ ਹੋ ਪਏ ਈਰਖਾ ਦੁਬਿਧਾ ਦਾ ਕਾਰਨ ਬਣ ਗਿਆ ਸਾਧ ਸੰਗਤ ਚ। ਹਿੰਦੂ ਸਿੱਖ ਆਪਸ ਚ ਘਿਰਨਾ ਨਾ ਵਹਿੰਦੇ ਨੇ ਗੁਰੂ ਦੇ ਪਿਆਰੇ। ਇਹ ਤੁਸੀਂ ਇਤਿਹਾਸ ਨੂੰ ਸੁਣੋਗੇ ਵੀ ਸਾਡਾ ਮੁੱਢ ਕੀ ਹੈ ਸਾਧ ਸੰਗਤ ਚ, ਉਹ ਬੰਸ਼ ਕੀ ਸੀ ਗੁਰੂ ਨਾਨਕ ਦੀ, ਜਿਹੜੀ ਤੁਹਾਨੂੰ ਭਾਵ ਜੁਗਾਂ ਤੋਂ ਲੈ ਕੇ ਇਸ ਗ੍ਰੰਥ ਨੇ ਆ ਕੇ ਤੇ ਇੱਥੇ ਲੈ ਕੇ ਖਿਲਾਰ ਦੇਣਾ ਤੁਹਾਨੂੰ ਸਾਧ ਸੰਗਤ ਜੀ, ਵੀ ਸੱਜਣੋ ਆਪਾਂ ਇੱਕ ਆ ਸਾਰੇ ਸਾਧ ਸੰਗਤ ਚ। ਇਹ ਈਰਖਾ ਦੁਬਿਧਾ ਦੀ ਭਾਵਨਾ, ਵੈਰ ਭਾਵ ਨੂੰ ਆਪਾਂ ਛੱਡ ਦਈਏ, ਕਿਉਂਕਿ ਸਾਡਾ ਮੁੱਢ ਸਾਰਿਆਂ ਦਾ ਇੱਕ ਹੈ ਗੁਰੂ ਦੇ ਪਿਆਰੇ। ਉਸ ਆਪਾਂ ਇੱਕ ਮੁੱਢ ਨੂੰ ਲੈ ਕੇ ਚੱਲੀਏ ਤੇ ਆਪਸ ਚ ਪ੍ਰੇਮ ਤੇ ਪਿਆਰ ਕਰੀਏ। ਇਸ ਵਾਸਤੇ ਭਾਈ ਜੇਠਾ ਤੇ ਭਾਈ ਵਿਧੀਆ ਕਹਿੰਦਾ ਪਿਆ ਸੱਚੇ ਪਾਤਸ਼ਾਹ ਇਹ ਕਿਹੜੀ ਬੰਸ਼ ਦੇ ਵਿੱਚੋਂ ਸੀ ਗੁਰੂ ਨਾਨਕ ਸੱਚੇ ਪਾਤਸ਼ਾਹ, ਅਥਵਾ ਕਿਸ ਬੰਸ਼ ਨੂੰ ਇਹਨੇ ਭਾਗ ਲਾਇਆ? ਇਹ ਸ਼ੰਕਾ ਸਾਧ ਸੰਗਤ ਦੇ ਭਲੇ ਦੇ ਵਾਸਤੇ, ਬੜੇ ਗਿਆਨ ਦੇ ਵਾਸਤੇ ਇਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਰੱਖਿਆ।
ਅਵਲ ਕਹੋ ਜਨਮ ਕਾਹੇ ਤਾ।
ਪਹਿਲਾਂ ਸੱਚੇ ਪਾਤਸ਼ਾਹ ਇਹਨਾਂ ਦੇ ਜਨਮ ਦਾ ਕਾਰਨ ਦੱਸੋ।
ਬੋਰ ਬੰਸ਼ ਕਾ ਕਿਰਪਾ ਨਿਕੇਤ।
ਉਸ ਤੋਂ ਬਾਅਦ ਫਿਰ ਇਹਨਾਂ ਨੇ ਕਿਸ ਬੰਸ਼ ਨੂੰ ਭਾਗ ਲਾਇਆ, ਕਿਸ ਖਾਨਦਾਨ ਨੂੰ ਭਾਗ ਲਾਇਆ ਸੱਚੇ ਪਾਤਸ਼ਾਹ, ਫਿਰ ਉਹਦੀ ਕਿਰਪਾ ਕਰੋ।
ਅਸਕਾ ਸ੍ਰੀ ਗੁਰ ਕੇ ਪਗ ਲਾਗੇ।
ਇਹਨਾਂ ਬਚਨ ਕਰਕੇ ਸਤਿਗੁਰਾਂ ਦੇ ਚਰਨਾਂ ਤੇ ਨਮਸਕਾਰ ਕੀਤੀ।
ਗੁਰੂ ਨਾਨਕ ਕੇ ਰਸਮੈ ਪਾਗੇ।
ਸਤਿਗੁਰਾਂ ਦੇ ਚਰਨਾਂ ਦੇ ਨਾਲ ਲੀਨ ਹੋ ਗਏ, ਸਤਿਗੁਰ ਦੇ ਚਰਨਾਂ ਦੇ ਨਾਲ ਆਪਣੇ ਹਿਰਦੇ ਚ ਵਸਾਏ।
ਕਿਰਪਾ ਸਿੰਧ ਹਰਖਤ ਪੈ ਬੇਨਤੀ ਤਾਹੇ ਸੁਣਾਏ।
ਜਦੋਂ ਇਹਨਾਂ ਦੋਨਾਂ ਸਿੱਖਾਂ ਦੀ ਬੇਨਤੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਰਵਣ ਕੀਤੀ ਤੇ ਸੱਚੇ ਪਾਤਸ਼ਾਹ ਬੜੇ ਪ੍ਰਸੰਨ ਹੋਏ ਸਾਧ ਸੰਗਤ ਚ, ਇਹਨਾਂ ਦੋਨਾਂ ਸਿੱਖਾਂ ਨੂੰ ਆਪਣੀ ਗਲਵਕੜੀ ਚ ਲੈ ਲਿਆ। ਕਹਿੰਦੇ ਭਾਈ ਤੁਸਾਂ ਸਾਰੇ ਸੰਸਾਰ ਦਾ ਉਧਾਰ ਕਰ ਦਿੱਤਾ ਗੁਰੂ ਦੇ ਪਿਆਰਿਓ, ਤੁਸਾਂ ਸਾਰੇ ਸੰਸਾਰ ਦਾ ਭਲਾ ਕਰ ਦਿੱਤਾ, ਕਿਉਂਕਿ ਗੁਰੂ ਨਾਨਕ ਦੇ ਟਾਈਮ ਤੇ ਕੋਈ ਮੇਲਾ ਨਹੀਂ ਹੋਇਆ ਸਾਧ ਸੰਗਤ ਚ। ਇਹ ਵੱਖਰੀ ਗੱਲ ਹੈ, ਜਿੱਥੇ ਗੁਰੂ ਨਾਨਕ ਗਏ ਉਹ ਜਗ੍ਹਾ ਪੂਜਨੀਕ ਹੋ ਗਈ, ਜਿੱਥੇ ਗੁਰੂ ਨਾਨਕ ਨੇ ਜਾ ਕੇ ਪੈਰ ਧਰਿਆ ਉਹ ਤੀਰਥ ਬਣ ਗਿਆ, ਭਾਵ ਜਿੱਥੇ ਗੁਰੂ ਅੰਗਦ ਸੱਚੇ ਪਾਤਸ਼ਾਹ ਗਏ ਉੱਥੇ ਤੀਰਥ ਬਣ ਗਿਆ, ਧਰਤੀ ਨੂੰ ਭਾਗ ਲੱਗ ਗਿਆ। ਪਰ ਇਹਨਾਂ ਨੇ ਜਿਵੇਂ ਆ ਤੁਸੀਂ ਜਾ ਕੇ ਸੈਂਕੜੇ ਹਜ਼ਾਰਾਂ ਦੀ ਤਾਦਾਦ ਜਾ ਕੇ ਇਕੱਠੇ ਹੋ ਕੇ ਮੇਲੇ ਕਰਦੇ ਨਾ, ਇਸੇ ਤਰ੍ਹਾਂ ਨਾ ਗੁਰੂ ਨਾਨਕ ਦੇ ਟਾਈਮ ਤੇ ਹੋਇਆ ਤੇ ਨਾ ਗੁਰੂ ਅੰਗਦ ਦੇ ਟਾਈਮ ਤੇ ਹੋਇਆ ਸਾਧ ਸੰਗਤ ਚ। ਤੀਸਰੀ ਪਾਤਸ਼ਾਹੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਆਏ, ਇਹਨਾਂ ਸਿੱਖ ਸਿੱਖ ਬੱਲੂ, ਉਹਨੂੰ ਸੱਚੇ ਪਾਤਸ਼ਾਹ ਨੇ ਇੱਕ ਐਸੀ ਕਿਰਪਾ ਕੀਤੀ, ਉਹਨੇ ਆਖਿਆ ਸੱਚੇ ਪਾਤਸ਼ਾਹ ਆਪ ਕਿਰਪਾ ਕਰੋ, ਇੰਨੀ ਸਾਧ ਸੰਗਤ ਦਾ ਦਰਸ਼ਨ ਕਰਨਾ, ਜੇ ਹੁਣ ਜਿਵੇਂ ਤੁਸੀਂ ਮੇਲਿਆਂ ਤੇ ਸ੍ਰੀ ਭੈਣੀ ਸਾਹਿਬ ਪਹੁੰਚਦੇ ਹੋ, ਜੇ ਤੁਸੀਂ ਆਖੋ ਵੀ ਇਕੱਲੇ ਇਕੱਲੇ ਦਾ ਜਾ ਕੇ ਦਰਸ਼ਨ ਕਰੀਏ ਕਿੰਨਾ ਕੁ ਟਾਈਮ ਚਾਹੀਦਾ ਹੈ, ਕਿੰਨਾ ਕੁ ਧਨ ਚਾਹੀਦਾ, ਉੱਥੇ ਆਪਾਂ ਸੈਂਕੜੇ ਤਾਦਾਦ ਚ ਲੱਖਾਂ ਤੇ ਆਪਾਂ ਇਕੱਠੇ ਹੋ ਜਾਂਦੇ ਹਾਂ ਸਾਧ ਸੰਗਤ ਜੀ, ਸੱਚੇ ਪਾਤਸ਼ਾਹ ਆਪਾਂ ਕੋਈ ਇਸ ਤਰ੍ਹਾਂ ਮੇਲਾ ਕਰੀਏ जिद ना सारिया सिख संगत इकट्ठिया हो जाए सात संगत च। जदो इस भाई बल्लू ने गुरु अमरदास के चरण च बेनती की सच्चे पातशाह ने गलवकरी च लै लिया सात संगत च, कहिंदे भाई बल्लू तू ते सारे संसार का भला कर दिता है। 1624 नू विसाखी वाले दिन गोइंदवाल साहब दे विच गुरु अमरदास ने पहला फिर मेला किया सात संगत च, भाव उथों फिर मेले की रस्म चल पी गुरु के प्यारे गुरु घर च उदो चली है। इसे तरह जदों भाई जेठे ते भाई बिधिये ने सात संगत जी प्रार्थना की गुरु हरगोबिंद साहब सचे पातशाह बड़े ही प्रसन्न होए।
श्री मुखिया फुरमायो सुन बिधिया मन लाए,
कहिंदे ने ऐ बिधि चंद ऐ साडा बचन सुन प्यार दे नाल।
भगत सिंह श्री गुर ऐस कयो पव हित सुनो जे ते पव पायो।
पहली बेनती सी सचे पातशाह गुरु नानक सचे पातशाह दा इस संसार दे विच आउण दा कारण की सी गुरु दे प्यारियो? ओ गुरु गुरु हरगोबिंद साहिब सचे पातशाह अपने सिखां दा भरम अपने सिखां दा शंका दूर करन दे वास्ते ए उचारण करदे हन।
वापर सिद्ध पयो जग मैं नर धर्म त्याग अनर्थ कमायो।
लो सात संगत सारे तो पहला संसार च पाप होने लगा सात संगत च पाप। इहदी अगे व्याख्या करनगे सचे पातशाह पाप, पर दास इत अर्ज करदा आप सजना दे चरणा दे विच पाप एक इस तरह दे पाप ने जेड़े मनुख संगत च बैठा भी करी जांदा सात संगत च। तकनीक है आपो अपनी गुरु दे प्यारे संघ च बैठा भी पाप करी जांदा है। महाराज जी ताबे ते बैठा भी पाप हो जांदे ने साध संगत च, बहुत ध्यान देना गल दा। कोई कीर्तन करदा पे उत्थे भी पाप हो जांदा है, कोई कथा करदा पे उत्थे भी पाप हो जांदा है, हाथ च माला फड़ी है उत्थे भी पाप हो जांदा है, हाथ च गुटका फड़े उत्थे भी पाप हो जांदा है साध संगत च। इहो जे पाप ने संसार विच गुरु दे प्यारे पाप। कोई कथा करदा है पिया कोई कीर्तन करदा है पिया विचार खराब हो गया है अख खराब हो गई है पाप होना शुरू हो गया सात संगत च। माला फेरदा है पिया ते सोचदा की है फलाने दा फलानू भा क्यों लग गया है, ये मेरे नाल अगे क्यों लंघ गया है, इहदा काम क्यों सुधर गया है, पाप होना शुरू हो गया सात संगत च पाप ने गुरु दे प्यारे। महाराज जी ताबिया ते बैठा है उत्थे विचार खराब हो गया है निगाह खराब हो गई है पाप होना शुरू हो गया गुरु के प्यारे। एक इस तरह के पाप ने सात संगत च। हजूर पातशाह गुरु पंचम पातशाह कहते ने छलं छिद्रं कोट बिगनं अपराधं किलविख मलं, पाप लिखे ने सात संगत च। छलं किसी ने छल का व्यार करना पाप है सात संगत च, जिन्होंने आप हुशियार से चलाकी कहने पाप करने आप किसी ने कहना कुछ करना कुछ आखना कुछ छलं छल का व्यार करना पाप गुरु के प्यारे। छिद्रंग एक ऐसे मनुखा दे सुभा ने अपने गुण आप ही करी जाणगे साध संगत च अपनी सिफत आप ही करी जाणगे, ये नहीं ठीक गुरु दे प्यारे। अगले दे औगुण वेखी जाणगे पाप है साध संगत च, अगले दे औगुण छांटी जाणगे पाप गुरु दे प्यारे। छलंग छिद्रंग कोट बिगनंग किसे दा संसारक काम हुंदा पिया भावे ओदे विच अपना मतलब होवे ते भावे कोई ना होवे ए यतन करना इहदा वगाड़ के छड्डना साध संगत च, कितना कमाल है। कोई किसी का काम हुंदा पिया कोई किसी का मंगना आ गया है किसी का कोई विआह शादी आ गई है कोई किसी का होर कोई ओदा काम सुधन लगा है इहनू पता लग गया है ओदे च हुण यतन करदा पे इहनू वगाड़ के छड्डना। तुसीं पढ़दे ना करतूत पशु की ते मान सजात, करतूत पशु वाली है सात संगत अखवादा की है मनुख गुरु दे प्यारे। एदा भावे उच कोई सुधरे भावे कोई अपना लाभ होवे ते भावे ना होवे पर यतन करने दा वगाड़ के छड़ीए ए पाप ने गुरु दे प्यारे। इस वास्ते गुरु हरगोबिंद साहिब सचे पातशाह कहिंदे ने ऐ भाई जेठा ते भाई बिधिया संसार दे विच इस तरह दे बड़े पाप होने लगे सात संगत जी पाप। इतिहास तुसीं अगे सरवण करोगे बहुत तुसी मसालां सज्जन ठग दियां सुनदे हो सात संगत च। सज्जन ठग पता की करदा सी गुरु दे प्यारे हो? उसने एक मंदिर बनाया सी एक मसीत बनाई सी सात संगत च ਮੰਦਰ ਕਾਹਦੇ ਵਾਸਤੇ ਬਣਾਇਆ? ਜੇ ਕੋਈ ਹਿੰਦੂ ਧਰਮ ਦਾ ਉਪਾਸ਼ਕ ਆ ਗਿਆ ਉਹਦਾ ਮੰਦਰ 'ਚ ਡੇਰਾ ਲਵਾ ਦਿੱਤਾ, ਜੇ ਕੋਈ ਇਸਲਾਮ ਧਰਮ ਦਾ ਉਪਾਸ਼ਕ ਆਇਆ ਤਾਂ ਉਹਦਾ ਮਸੀਤ 'ਚ ਡੇਰਾ ਲਵਾ ਦਿੱਤਾ, ਉਹਨਾਂ ਨੇ ਵੇਖ ਕੇ ਧੰਨ ਧੰਨ ਕਰਨਾ। ਕਿਤਨਾ ਕਮਾਲ ਦੀ ਗੱਲ ਜੀ, ਉਹਦਾ ਰੰਗ ਤੁਸੀਂ ਢੰਗ ਵੇਖੋ ਕੈਸਾ ਸੀ। ਉਹ ਜਦੋਂ ਸਾਰੇ ਯਾਤਰੀਆਂ ਨੇ ਰਾਹੀਆਂ ਮੁਸਾਫਰਾਂ ਨੇ ਉਹਦਾ ਵਰਤਾਅ ਵੇਖਣਾ ਤੇ ਬੜੇ ਖੁਸ਼ ਹੋਣਾ, ਇਹ ਤੇ ਬੜੇ ਚੰਗੇ ਸੰਤ ਨੇ ਜੀ, ਇਹ ਤੇ ਬੜੇ ਚੰਗੇ ਸੇਵਾਦਾਰ ਨੇ ਜੀ, ਇਹ ਤੇ ਬੜੇ ਵਧੀਆ ਪੁਜਾਰੀ ਨੇ ਜੀ, ਭਾਵ ਬੜਾ ਪ੍ਰਸੰਨ ਹੋਣਾ ਜਦੋਂ ਸੇਵਾ ਕਰਨੀ, ਲੰਗਰ ਪਾਣੀ ਛਕ ਲੈਣਾ, ਮੌਕਾ ਮਿਲਣਾ ਤੇ ਫਿਰ ਗੁਰੂ ਫੜਕ ਫੜ ਕੇ ਤਵਾਰ ਗਾਹ ਹੋ ਜਾਣਾ, ਸਾਧ ਸੰਗਤ ਚ ਲੁੱਟ ਲੈਣਾ, ਮਾਰ ਦੇਣਾ, ਛੱਡ ਦੇਣਾ, ਇਹ ਉਹਦੀ ਆਪਣੀ ਰਜਾ ਸੀ। ਇਸ ਢੰਗ ਦੇ ਨਾਲ ਇਹ ਸੱਜਣ ਕਰਦਾ ਸੀ ਸਾਧ ਸੰਗਤ ਚ, ਇਸ ਢੰਗ ਦੇ ਨਾਲ ਸੰਸਾਰ ਦੇ ਲੋਕ ਕਰਦੇ ਸੀ ਗੁਰੂ ਦੇ ਪਿਆਰਿਓ। ਇਸ ਵਾਸਤੇ ਸੰਸਾਰ ਦੇ ਵਿੱਚ ਇਹ ਪਾਪ ਦਾ ਵਿਹਾਰ ਜਿਹੜਾ ਸੀ ਨਾ, ਇਹ ਬਹੁਤ ਚੱਲ ਗਿਆ ਸੀ, ਜਿਹਨੂੰ ਭਾਈ ਗੁਰਦਾਸ ਨੇ ਆਪਣੀ ਕਲਮ ਨਾਲ ਲਿਖਿਆ। ਕਹਿੰਦੇ ਨੇ, ਕੱਲ ਆਈ ਕੁੱਤੇ ਮੂੰਹ ਖਾਜ ਹੋਆ ਮੁਰਦਾਰ ਗੁਸਾਈ ਸਾਧ ਸੰਗਤ ਚ। ਕਿਵਾਂ ਰੱਖਣਾ ਭਾਈ ਗੁਰਦਾਸ ਕਰਤਾ ਇਹਦਾ ਸਾਧ ਸੰਗਤ ਚ। ਭਾਈ ਗੁਰਦਾਸ ਕਹਿੰਦਾ, ਮਨੁੱਖ ਦਾ ਮੂੰਹ ਕਿਸ ਤਰ੍ਹਾਂ ਦਾ ਹੋ ਗਿਆ? ਸਾਰੇ ਧਿਆਨ ਦੇਣਾ ਗੱਲ ਦਾ, ਕਿਸ ਤਰ੍ਹਾਂ ਦਾ ਮੂੰਹ ਹੋ ਗਿਆ? ਕੁੱਤੇ ਨੂੰ ਕੋਈ ਚੰਗਾ ਮੰਦਾ ਖਾਣ ਦਾ ਵਿਚਾਰ ਹੁੰਦਾ? ਉਹਨੂੰ ਕੋਈ ਵਿਚਾਰ ਨਹੀਂ ਸਾਧ ਸੰਗਤ ਚ। ਕੁੱਤਾ ਜੀ ਕਰੇ ਜਿਸਨੇ ਪਾਲਿਆ, ਜਿਹੜਾ ਰੋਟੀ ਉਹਨੂੰ ਪਾਉਂਦਾ, ਉਹਨੂੰ ਵੱਢ ਦੇਵੇ ਸਾਧ ਸੰਗਤ ਚ। ਜਦੋਂ ਹਲਕਾ ਹੋ ਜਾਂਦਾ ਗੁਰੂ ਦੇ ਪਿਆਰ, ਉਹਨੂੰ ਵੱਢਣ ਲੱਗ ਪੈਂਦਾ, ਉਹਨੂੰ ਕੋਈ ਵਿਚਾਰ ਨਹੀਂ। ਫਿਰ ਮਨੁੱਖਾਂ ਦੇ ਵਰਤਾਅ ਇਸ ਤਰ੍ਹਾਂ ਦੇ ਮਨੁੱਖਾਂ ਨਾਲ ਹੋ ਗਏ ਸਾਧ ਸੰਗਤ ਚ, ਕੋਈ ਵਿਚਾਰ ਨਹੀਂ। ਇਹ ਛੋਟਾ ਹੈ, ਵੱਡਾ ਹੈ, ਜਾਇਜ਼ ਹੈ, ਨਜਾਇਜ਼ ਹੈ, ਕੋਈ ਵਿਚਾਰ ਨਹੀਂ। ਕਹਿੰਦੇ ਨੇ, ਕੱਲ ਆਈ ਕੁੱਤੇ ਮੂੰਹ ਖਾਜ ਹੋਇਆ ਮੁਰਦਾਰ ਗੁਸਾਈ ਤੇ ਰਾਜੇ ਪਾਪ ਕਮਾਮ ਦੇ ਉਲਟੀ ਵਾੜ ਖੇਤ ਕੋ ਖਾਈ। ਜਦੋਂ ਤੁਸੀਂ ਧਰਮ ਗ੍ਰੰਥਾਂ ਨੂੰ ਪੜੋਗੇ, ਧਰਮ ਗ੍ਰੰਥਾਂ ਨੂੰ ਸੁਣੋਗੇ, ਚਾਰ ਧਰਮ ਦੀਆਂ ਰਾਜਧਾਨੀਆਂ ਨੇ ਸਾਧ ਸੰਗਤ ਚ, ਚਾਰ ਰਾਜਧਾਨੀਆਂ ਨੇ। ਅੱਜ ਵੀ ਤੁਹਾਡੇ, ਸ਼ਾਇਦ ਮੈਂ ਭੁੱਲਦਾ ਨਾ ਹੋਵਾਂ, ਤੁਹਾਡੇ ਇੰਗਲੈਂਡ ਦੀ ਰਾਜਧਾਨੀ ਲੰਡਨ ਹੀ ਸਾਧ ਸੰਗਤ ਚ। ਇਸੇ ਤਰ੍ਹਾਂ ਧਰਮ ਦੀਆਂ ਚਾਰ ਰਾਜਧਾਨੀਆਂ ਨੇ। ਜਦੋਂ ਧਰਮ ਤੁਹਾਨੂੰ ਕਿਤੋਂ ਨੂੰ ਮਿਲੇਗਾ, ਉਦੋਂ ਰਾਜਿਆਂ ਕੋਲ ਮਿਲੇਗਾ ਸਾਧ ਸੰਗਤ ਚ, ਰਾਜਿਆਂ ਦੇ ਕੋਲ। ਇਹ ਵੀ ਇੱਕ ਰਾਜਧਾਨੀ ਹੈ ਧਰਮ ਦੀ, ਜਥਾ ਰਾਜਾ ਤਥਾ ਪਰਜਾ। ਤੇ ਜੇ ਰਾਜਾ ਨੇ ਕਰਦਾ, ਪਰਜਾ ਕਿੱਥੋਂ ਕਰਨਾ ਸਾਧ ਸੰਗਤ ਚ? ਧਿਆਨ ਦੇਣਾ ਬਹੁਤ ਗੱਲ ਦਾ ਗੁਰੂ ਦੇ ਪਿਆਰਿਓ। ਪਹਿਲੀ ਰਾਜਧਾਨੀ ਹੈ ਰਾਜੇ ਲੋਕ। ਜਦੋਂ ਇਹਨਾਂ ਦੇ ਕੋਲੋਂ ਧਰਮ ਨਾ ਮਿਲੇਗਾ, ਫਿਰ ਤੀਰਥ ਸਾਧ ਸੰਗਤ ਚ। ਇਹ ਦੂਸਰੀ ਰਾਜਧਾਨੀ ਗੁਰੂ ਦੇ ਪਿਆਰਿਓ। ਇਹ ਦੂਸਰੀ ਰਾਜਧਾਨੀ ਤੀਰਥ, ਤੀਸਰੀ ਰਾਜਧਾਨੀ ਮਹਾਤਮਾ ਲੋਕ, ਚੌਥੀ ਰਾਜਧਾਨੀ ਬ੍ਰਾਹਮਣ ਲੋਕ, ਪੰਡਿਤ ਲੋਕ ਸਾਧ ਸੰਗਤ ਚ। ਇਹ ਧਰਮ ਦੀਆਂ ਸ਼ਾਸਤਰ ਨੇ ਚਾਰ ਰਾਜਧਾਨੀਆਂ ਦੱਸੀਆਂ ਨੇ। ਜਦੋਂ ਇਹਨਾਂ ਚਾਰਾਂ ਹੀ ਰਾਜਧਾਨੀ ਤੋਂ ਧਰਮ ਖਤਮ ਹੋ ਜਾਵੇ, ਸੰਸਾਰ ਤੇ ਅੰਧੇਰਾ ਹੋ ਜਾਏਗਾ ਸਾਧ ਸੰਗਤ ਚ। ਕਿਉਂਕਿ ਜਾਂ ਕਾਲ ਪਵੇਗਾ, ਜਾਂ ਲੋਕੀ ਲੜ ਲੜ ਕੇ ਮਰਨਗੇ ਆਪਸ ਚ ਸਾਧ ਸੰਗਤ ਚ। ਸ਼ਾਸਤਰ ਦੇ ਮਤ ਨੇ ਗੁਰੂ ਦੇ ਪਿਆਰਿਓ, ਆਪਸ ਲੜ ਲੜ ਕੇ ਮਰਨਗੇ ਲੋਕੀ ਗੁਰੂ ਦੇ ਪਿਆਰਿਓ। ਇਸ ਵਾਸਤੇ ਇਹ ਚਾਰ ਧਰਮ ਦੀਆਂ ਰਾਜਧਾਨੀ ਤੋਂ ਜਦੋਂ ਖਤਮ ਹੋ ਗਿਆ ਧਰਮ, ਰਾਜੇ ਪਾਪ ਕਮਾਮ ਦੇ ਉਲਟੀ ਵਾੜ ਖੇਤ ਕੋ ਖਾਈ। ਇਹ ਖੇਤ ਦੀ ਵਾੜ ਨੇ ਖੇਤੀ ਰਾਖੀ ਕਰਨੀ ਆ ਕਿ ਖੇਤ ਨੂੰ ਖਾਣਾ ਹੈ ਸਾਧ ਸੰਗਤ ਚ? ਜਦੋਂ ਇਹ ਲੋਕ ਆਪਣੀ ਵਾੜ ਪਰਜਾ ਨੂੰ ਖਾਣ ਲੱਗ ਪੈਣ, ਤੇ ਪਰਜਾ ਦੀ ਕੌਣ ਸਹਾਇਤਾ ਕਰੇਗਾ ਸਾਧ ਸੰਗਤ ਚ? ਭਾਈ ਗੁਰਦਾਸ ਕਹਿੰਦਾ, ਰਾਜੇ ਪਾਪ ਕਮਾਮ ਦੇ ਉਲਟੀ ਵਾੜ ਖੇਤ ਕੋ ਖਾਈ, ਤੇ ਪਰਜਾ ਅੰਧੀ ਗਿਆਨ ਬਿਨ ਕੂੜ ਕੁਸਤ ਮੁਖੋਂ ਲਾਈ। ਕਿਤਨਾ ਕਮਾਲ ਹੈ! ਸੇਵਕ ਬੈਠਣ ਘਰਾਂ ਵਿੱਚ, ਗੋਰ ਉੱਠ ਘੜੀ ਤਿਨਾੜੀ ਜਾਈ, ਚੇਲੇ ਸਾਜ ਵਜਾਏ ਦੇ ਨੱਚਣ ਗੁਰੂ ਗੋਹ ਬੋਹ ਵਿਦ ਭਾਈ, ਕਾਜੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਈ, ਤੇ ਇਸਤਰੀ ਪੁਰਖ ਹੈ ਦਾਮ ਹਿਤ ਪਾਵੇਂ ਆਏ ਕਿਥਾਉ ਜਾਈ। ਇਸਤਰੀ ਪੁਰਸ਼ ਦਾ ਕਿਸ ਤਰ੍ਹਾਂ ਦਾ ਮੇਲ ਹੋ ਗਿਆ? ਸਿਰਫ ਧਨ ਦਾ ਹੋ ਗਿਆ ਸਾਧ ਸੰਗਤ ਚ। ਧਨ ਚਾਹੀਦਾ ਹੈ, ਭਾਵੇਂ ਕੋਈ ਆਵੇ ਤੇ ਕੋਈ ਜਾਵੇ। ਸਾਜ ਕਹਿੰਦੇ ਨੇ, ਵਰਤਿਆ ਪਾਪ ਸਭ ਸੁਜਗ ਵਾਹੀ। ਸਾਰੇ ਸੰਸਾਰ ਚ ਪਾਪ ਵਰਤ ਗਿਆ। ਅਥਵਾ ਭਾਈ ਗੁਰਦਾਸ ਇੱਕ ਜਗ੍ਹਾ ਹੋਰ ਲਿਖਦਾ ਸਾਧ ਸੰਗਤ ਜੀ, ਕਹਿੰਦੇ ਨੇ, ਕਲਯੁਗ ਬੋਧ ਅਵਤਾਰ ਹੈ, ਬੋਧ ਅਬੋਧ ਨ ਦ੍ਰਿਸ਼ਟੀ ਆਵੈ। ਕਲਯੁਗ ਕਿਸ ਤਰ੍ਹਾਂ ਦਾ ਸਮਾਂ ਬਣ ਗਿਆ? ਇਹ ਬੋਧ ਦਾ ਅਵਤਾਰ ਬਣ ਗਿਆ ਕਲਯੁਗ ਸਾਧ ਸੰਗਤ ਚ। ਬੋਧ ਦਾ ਅਵਤਾਰ ਕਿਸ ਤਰ੍ਹਾਂ? ਬੋਧ ਕਹਿੰਦੇ ਨੇ ਗਿਆਨ ਨੂੰ। ਗਿਆਨ ਕਿਸ ਤਰ੍ਹਾਂ ਦਾ ਹੋ ਗਿਆ? ਇੱਥੋਂ ਤੁਸੀਂ ਸੁਣਦੇ ਹੋ ਸੰਸਾਰ ਨੂੰ, ਵੇਂਦੇ ਹੋ ਪਏ ਸੰਸਾਰ ਤੇ, ਹਰੇਕ ਵਕਤਾ ਆਪਣੀ ਗੱਲ ਨੂੰ ਸਿੱਧ ਕਰ ਜਾਂਦਾ ਸਾਧ ਸੰਗਤ ਚ। ਕਿਵਾਂ ਰੱਖਣਾ ਭਾਵ ਇੱਥੇ ਇਹ ਨਹੀਂ ਪਤਾ ਲੱਗਦਾ ਸੱਚੀ ਗੱਲ ਕਿਹੜੀ ਹੈ ਤੇ ਝੂਠੀ ਗੱਲ ਕਿਹੜੀ ਹੈ, ਧਰਮ ਕਿਹੜਾ ਹੈ ਤੇ ਅਧਰਮ ਕਿਹੜਾ ਹੈ, ਨਿਆਂ ਦੀ ਗੱਲ ਕਿਹੜੀ ਹੈ ਤੇ ਬੇਨਿਆਂ ਦੀ ਗੱਲ ਕਿਹੜੀ ਹੈ, ਇਹ ਕੋਈ ਪਤਾ ਨਹੀਂ ਲੱਗਦਾ। ਵਕਤੇ ਏਡੇ ਇੱਥੇ ਸਿਆਣੇ ਸਰੋਤੇ ਵਕਤੇ ਏਡੇ ਸਿਆਣੇ ਹੋ ਗਏ ਨੇ ਸਾਧ ਸੰਗਤ ਚ, ਭਾਵ ਬੇਨਿਆਈ ਦੀ, ਨਿਆਈ ਦੀ, ਧਰਮ ਦੀ, ਅਧਰਮ ਦੀ, ਗਿਆਨ ਦੀ, ਅਗਿਆਨ ਦਾ ਕੋਈ ਪਤਾ ਨਹੀਂ ਲੱਗਦਾ ਪਿਆ। ਕਹਿੰਦੇ ਨੇ ਕੋਈ ਨਾ ਕਿਸੇ ਵਰਜੀ ਜੋਈ ਕਰੇ ਸੋਈ ਮਨ ਭਾਈ ਸਾਧ ਸੰਗਤ ਚ। ਸੰਸਾਰ ਕਿਸ ਤਰ੍ਹਾਂ ਦਾ ਆ ਗਿਆ? ਕਹਿੰਦੇ ਨੇ ਪਿਓ ਦੀ ਤਾਕਤ ਨਹੀਂ ਪੈਂਦੀ ਆਪਣੇ ਪੁੱਤਰ ਨੂੰ ਆਖਣ ਦੀ ਸਾਧ ਸੰਗਤ ਚ, ਮਾਂ ਦੀ ਤਾਕਤ ਨਹੀਂ ਪੈਂਦੀ ਆਪਣੀ ਧੀ ਤੇ ਕੰਟਰੋਲ ਕਰਨ ਦੀ ਗੁਰੂ ਦੇ ਪਿਆਰੇ ਹੋ। ਇਹ ਸਮਾਂ ਆ ਗਿਆ ਗੁਰੂ ਦੇ ਪਿਆਰ ਆ ਗਿਆ ਸੀ ਸਾਧ ਸੰਗਤ ਚ। ਕਹਿੰਦੇ ਨੇ ਕੋਈ ਨਾ ਕਿਸੇ ਵਰਜੀ ਜੋਈ ਕਰੇ ਸੋਈ ਮਨ ਭਾਈ, ਤੰਤਰ ਮੰਤਰ ਪਾਖੰਡ ਕਰ, ਕਲਾ ਕ੍ਰੋਧ ਵਾਦ ਵਧਾਏ, ਤੇ ਕਿਸੇ ਪਜਾਈ ਮੜੀ ਸੁਣ, ਕੋਈ ਗੋਰੀ ਮੜੀ ਪਜਾਏ, ਤੇ ਆਪੋ ਤਾਪੀ ਹੋਏ ਕਿ ਨਿਆਰੇ ਨਿਆਰੇ ਪੰਥ ਚਲਾਏ। ਸਾਧ ਸੰਗਤ ਚ ਸੰਸਾਰ ਦੀ ਦਸ਼ਾ ਬਣ ਗਈ। ਇਸ ਵਾਸਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਨੇ ਪਏ, ਐ ਭਾਈ ਜੇਠਾ ਦੇ ਭਾਈ ਵਿਧੀਆ, ਸਾਰੇ ਸੰਸਾਰ ਤੇ ਪਾਪ ਦਾ ਵਿਹਾਰ ਹੋਣ ਲੱਗਾ।
ਧਰਮ ਉਡੋ ਤਰ ਪੰਖ ਤਬੀ, ਜਗ ਦੁਸ਼ਟ ਵਧੇ ਦਿਜ ਤੇਨ ਹਤਾਯੋ।
ਲੋ ਜਿਹੜਾ ਸੀ ਨਾ ਧਰਮ, ਇਹ ਪੰਖ ਇਹ ਖੰਭ ਲਾ ਕੇ ਉੱਡ ਗਿਆ ਸਾਧ ਸੰਗਤ ਚ। ਧਰਮ ਇਹਦੀ ਵਿਆਖਿਆ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਮੈਂ ਤੁਹਾਡੇ ਚਰਨ ਚ ਕਰਦਾ ਰਵਾਂਗਾ। ਸਾਧ ਸੰਗਤ ਚ ਆਪਾਂ ਧਰਮ ਕਿਹਨੂੰ ਕਹਿੰਦੇ ਹੋ ਤੁਸੀਂ? ਸਾਧ ਸੰਗਤ ਚ ਕੋਈ ਕਹਿੰਦਾ ਮੈਂ ਮਰਿਆਦਾ ਰੱਖ ਲਈ ਤੇ ਮੈਂ ਧਰਮੀ ਬਣ ਗਿਆ, ਕਿਵੇਂ ਰੱਖਣਾ? ਕੁਛ ਗੱਲਾਂ ਇਸ ਤਰ੍ਹਾਂ ਦੀਆਂ ਨੇ ਜਿਹੜੀਆਂ ਕਿ ਬੜੀਆਂ ਸਮਝਣ ਦਾ ਯਤਨ ਕਰਨਾ ਹੈ। ਕੁਛ ਗੱਲਾਂ ਐਸੀਆਂ ਨੇ ਕਿ ਵਕਤਾ ਸਰੋਤੇ ਨੂੰ ਗੁਮਰਾਹ ਕਰਦਾ। ਸਾਧ ਸੰਗਤ ਚ ਸਰੋਤਾ ਵੀ ਕਹਿੰਦਾ ਵੀ ਮੇਰੀ ਸਿਫਤ ਕਰੀ ਚਲੋ ਤੇ ਮੇਰਾ ਉਗਣਾ ਕੁਛ ਛੱਡੋ ਗੁਰੂ ਦੇ, ਪਰ ਸਰੋਤਾ ਵੀ ਸਰੋਤਿਆਂ ਦੇ ਮਨ ਵੀ ਬਣ ਗਏ ਨੇ ਸਾਧ ਸੰਗਤ ਚ। ਤੇ ਮੈਂ ਅਰਜ ਕਰਨਾ ਤੁਹਾਡੇ ਚਰਨ ਚ, ਕਹਿੰਦਾ ਮੈਂ ਸਾਡੀ ਉਸਤਤ ਕਰੋ, ਉਗਣਾ ਸਾਡੇ ਕੋਈ ਆਖੋ ਸਾਧ ਸੰਗਤ ਚ, ਕਿਵੇਂ ਗੱਲ ਬਣੇ ਗੁਰੂ ਦੇ ਪਿਆਰੇ? ਪਰ ਦਾਸ ਯਤਨ ਕਰੇਗਾ ਆਪਦੇ ਚਰਨ ਚ ਧਰਮ। ਕੋਈ ਕਹਿੰਦਾ ਮੈਂ ਗੁਰਦੁਆਰੇ ਜਾਂਦਾ ਤੇ ਮੈਂ ਧਰਮੀ ਬਣ ਗਿਆ, ਕੋਈ ਕਹਿੰਦਾ ਮੈਂ ਅੰਮ੍ਰਿਤ ਛਕ ਲਿਆ ਤੇ ਮੈਂ ਧਰਮੀ ਬਣ ਗਿਆ, ਕੋਈ ਇਹ ਕਹਿੰਦਾ ਮੈਂ ਪੰਜ ਬਾਣੀ ਦਾ ਪਾਠ ਕਰ ਤੇ ਮੈਂ ਧਰਮੀ ਬਣ ਗਿਆ, ਕੋਈ ਕਹਿੰਦਾ ਮੈਂ ਸਵੇਰੇ ਉੱਠਣਾ ਤੇ ਇਸ਼ਨਾਨ ਪਾਣੀ ਕਰਨਾ ਤੇ ਨਾਮ ਜਪਣਾ ਤੇ ਮੈਂ ਧਰਮੀ ਬਣ ਗਿਆ, ਕੋਈ ਕਹਿੰਦਾ ਮੈਂ ਕਥਾ ਕਰਨਾ, ਮੈਂ ਕੀਰਤਨ ਕਰਨਾ, ਮੈਂ ਧਰਮੀ ਬਣ ਗਿਆ ਹਾਂ, ਛਿਮਾ ਰੱਖਣਾ। ਇਹਦੇ ਨਾਲ ਧਰਮ ਦਾ ਮਤਲਬ ਕੋਈ ਨਹੀਂ ਸਾਧ ਸੰਗਤ ਚ, ਇਹਦੇ ਨਾਲ ਕੋਈ ਧਰਮ ਦਾ ਮਤਲਬ ਨਹੀਂ। ਇਹ ਧਰਮ ਨਹੀਂ, ਧਰਮ ਦੇ ਅੰਗ ਨੇ ਸਾਧ ਸੰਗਤ ਚ, ਬਹੁਤ ਧਿਆਨ ਦੇਣਾ ਇਹਨਾਂ ਗੱਲਾਂ ਦਾ, ਇਹ ਧਰਮ ਦੇ ਅੰਗ ਨੇ। ਇਹ ਜਿਹੜੀ ਚੀਜ਼ ਹੈ ਨਾ ਤੁਸੀਂ ਕੀ ਆਖੋਗੇ? ਇਹ ਉਂਗਲ ਹੈ, ਸਰੀਰ ਤੇ ਨਹੀਂ ਸਾਧ ਸੰਗਤ ਚ। ਇਹ ਹੁਣ ਮੈਂ ਮੁੱਠਵੀ ਚਲੀ ਹੈ, ਇਹਨੂੰ ਤੁਸੀਂ ਸਰੀਰ ਆਖੋਗੇ, ਮੁੱਠ ਆਖੋਗੇ? ਇਹ ਬਾਂਹ ਹੈ, ਸਰੀਰ ਨਹੀਂ ਸਾਧ ਸੰਗਤ ਚ। ਇਸੇ ਤਰ੍ਹਾਂ ਆਹ ਜਿਹੀਆਂ ਚੀਜ਼ਾਂ ਤੁਸੀਂ ਸਰਵਣ ਕਰਦੇ ਹੋ, ਭਾਈ ਧਰਮ ਨਹੀਂ ਹੈ, ਧਰਮ ਦੇ ਅੰਗ ਨੇ ਗੁਰੂ ਦੇ ਪਿਆਰਿਓ। ਧਰਮ ਕੀ ਚੀਜ਼ ਹੈ? ਪਹਿਲਾਂ ਗੁਰਬਾਣੀ ਅਨੁਸਾਰ ਮੈਂ ਤੁਹਾਨੂੰ ਅਰਜ ਕਰਨਾ, ਇਹਦੀ ਧਰਮ ਦੀ ਗੱਲ ਅੱਗੇ ਆ ਗਈ ਹੈ। ਹਜ਼ੂਰ ਪਾਤਸ਼ਾਹ ਕਹਿੰਦੇ ਨੇ, ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ। ਆਹ ਧਰਮ ਜੇ ਸਾਧ ਸੰਗਤ ਜਿਹੜਾ ਖੰਭਲਾ ਗੁੱਡ ਗਿਆ ਗੁਰੂ ਦੇ ਪਿਆਰਿਓ। ਕਿਤੇ ਵੀ ਕੋਈ ਹੈ, ਕੋਈ ਸਿਆਸਤ ਦਾ ਅਖਾੜਾ ਹੈ, ਕੋਈ ਧਰਮ ਦਾ ਅਖਾੜਾ ਹੈ, ਉੱਥੇ ਸੱਚ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਸਾਧ ਸੰਗਤ ਚ। ਇੰਨਾ ਜ਼ੋਰ ਫੜ ਗਿਆ ਗੁਰੂ ਦੇ ਪਿਆਰੇ ਹੋ। ਹਜ਼ੂਰ ਜਦੋਂ ਸੱਚੇ ਪਾਤਸ਼ਾਹ ਆਪ ਜੀ ਨੇ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਕਿਤੇ ਭਾਵਨ ਕਿਤੇ ਪਵਿੱਤਰ ਉਪਦੇਸ਼ ਸਰਵਣ ਕੀਤਾ ਹੋਵੇਗਾ, ਸੱਚੇ ਪਾਤਸ਼ਾਹ ਸਿੱਖ ਸੰਗਤ ਤਾਰਨ ਦੇ ਵਾਸਤੇ ਨਾ ਜਪਾਨ ਗਏ ਸਾਧ ਸੰਗਤ ਚ। ਇਹ ਉਪਦੇਸ਼ ਚ ਆਉਂਦਾ ਸਤਿਗੁਰਾਂ ਦੇ ਸਤਿਗੁਰ ਚਰਨਾਂ ਦੇ ਵਿੱਚ। ਉਹ ਜਦੋਂ ਉਹ ਆਉਂਦਾ ਨਾ ਉੱਥੇ ਇਹ ਬਹੁਤ ਵੱਡਾ ਇੱਕ ਇਕੱਠ ਸੀ, ਉਹਦੇ ਵਿੱਚ ਨਾ ਸਵਾਲ ਪੈਦਾ ਕਰਤਾ ਵੀ ਧਰਮ ਕੀ ਚੀਜ਼ ਹੈ ਸਾਧ ਸੰਗਤ ਚ। ਸਾਰੇ ਵਿਦਵਾਨ ਵਕਤਾ ਆਪੋ ਆਪਣੇ ਲੱਗੇ ਬਿਆਨ ਦੇਣ, ਆਪੋ ਆਪਣੇ ਲੱਗੇ ਲੈਕਚਰ ਕਰਨ ਸਾਧ ਸੰਗਤ ਚ। ਅਖੀਰ ਨੂੰ ਸੱਚੇ ਪਾਤਸ਼ਾਹ ਕਹਿੰਦੇ ਨੇ, ਜਦੋਂ ਸਤਿਗੁਰਾਂ ਦੀ ਕਿਰਪਾ ਦੇ ਨਾਲ ਮੈਨੂੰ ਸਮਾਂ ਬਣਿਆ ਤੇ ਮੈਂ ਆਖਿਆ ਜੀ ਗੁਰਬਾਣੀ ਦੇ ਅਨੁਸਾਰ ਤੇ ਆਪੇ ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ ਸਾਧ ਸੰਗਤ ਚ। ਭਾਵ ਸਾਰੇ ਸੰਸਾਰ ਦਾ ਕਿਹੜਾ ਮਜ਼ਹਬ, ਕਿਹੜਾ ਸੰਤ, ਕਿਹੜਾ ਭੇਖ ਕਹਿੰਦਾ ਝੂਠ ਬੋਲੋ ਸਾਧ ਸੰਗਤ ਚ? ਕੋਈ ਨੀ ਕਹਿੰਦਾ, ਸਾਰੇ ਕਹਿੰਦੇ ਸੱਚ ਬੋਲਿਆ ਕਰੋ ਗੁਰੂ ਦੇ ਪਿਆਰੇ। ਇਸ ਵਾਸਤੇ ਇਹ ਗੁਰਬਾਣੀ ਦੇ ਅਨੁਸਾਰ ਇਹ ਹੈ ਧਰਮ। ਤੇ ਜਦੋਂ ਤੁਸੀਂ ਧਰਮ ਗ੍ਰੰਥਾਂ ਨੂੰ ਪੜੋਗੇ ਨਾ, ਕਹਿੰਦੇ ਨੇ ਇਸ ਸੰਸਾਰ ਦੇ ਵਿੱਚ ਕਹਿੰਦੇ ਨੇ ਜਿਹੜਾ ਕਿ ਗੁਰਬਾਣੀ ਦੇ ਅਨੁਸਾਰ ਇਹਨੂੰ ਧਰਮ ਬੋਲਿਆ ਜਾਂਦਾ, ਜਿਹੜਾ ਸੱਚ ਬੋਲਦਾ ਸਾਧ ਸੰਗਤ ਜੀ। ਤੁਸੀਂ ਵੇਖੋ ਸੰਸਾਰ ਕਿੰਨਾ ਕੁ ਮਿਲਦਾ ਗੁਰੂ ਦੇ ਪਿਆਰੇ। ਇਸ ਵਾਸਤੇ ਅਸੀਂ ਪ੍ਰਾਰਥਨਾ ਕਰਦਾ ਪਿਆ, ਧਰਮ ਇਸ ਤਰ੍ਹਾਂ ਦੀ ਚੀਜ਼ ਹੈ ਇੱਕ ਸਾਧ ਸੰਗਤ ਚ, ਇਸ ਵਾਸਤੇ ਅਸੀਂ ਪ੍ਰਾਰਥਨਾ ਕਰਦਾ ਪਿਆ, ਇਹਨੂੰ ਆਪਾਂ ਛੱਡਦੇ ਜਾਂਦੇ ਹਾਂ ਤੇ ਹੋਰ ਗੱਲਾਂ ਨੂੰ ਸੰਸਾਰ ਦੇ ਲੋਕ ਮੰਨਦੇ ਜਾਂਦੇ ਨੇ ਸਾਧ ਸੰਗਤ ਜੀ। ਇਸ ਵਾਸਤੇ ਧਰਮ ਸੀ ਇਹ ਸੰਸਾਰ ਦੇ ਵਿੱਚੋਂ ਖੰਭ ਲਾ ਕੇ ਉੱਡ ਗਿਆ।
ਨਾਮ ਓ ਦਾਨ ਕੀ ਲੇਸ ਨਹੀਂ, ਛਤਰੀ ਧਰਮਾਤਮ ਨਾਹਿ ਤਰਹਾਇਓ।
ਜਿਹੜਾ ਨਾਮ ਜਪਣਾ ਸੀ, ਜਿਹੜਾ ਦਾਨ ਕਰਨਾ ਸੀ, ਜਿਹੜਾ ਛਤਰੀ ਧਰਮ ਸੀ ਆਪੋ ਆਪਣੇ ਸਾਥ ਸੀ, ਆਪਣੇ ਬੰਧਨ ਚ ਰਹਿਣਾ ਗੁਰੂ ਦੇ ਪਿਆਰਿਓ, ਉਹ ਸਾਰਾ ਸੰਸਾਰ ਤੋਂ ਅਲੋਪ ਹੋ ਗਿਆ।
ਡੋਲ ਤਰਾ ਤਬ ਪਾਏ ਮਹਾ ਪੈ, ਧੌਲ ਸੁ ਧਰਮ ਮਹਾ ਦੁਖ ਪਾਇਓ।
ਜਦੋਂ ਸੰਸਾਰ ਤੇ ਨਾਮ ਦਾਨ ਧਰਮ ਨਾ ਰਿਹਾ ਤੇ ਧਰਤੀ ਡੋਲੀ ਫਿਰ ਸਾਧ ਸੰਗਤ ਚ। ਉਹ ਜੀ ਧਰਤੀ ਸੀ, ਉਸ ਨੇ ਆਪਣੇ ਬੈਲ ਦਾ ਰੂਪ ਧਾਰਨ ਕੀਤਾ।
ਦੌੜ ਕਹਾਂ ਅਬ ਜਾਓ ਰਸਾਤਲ, ਪਾਪ ਕੋ ਪਾਰ ਨ ਮੁਹੇ ਸਹਾਇਓ।
ਇਹ ਜਿਹੜਾ ਧਰਮ ਸੀ ਨਾ, ਇਹ ਕਹਿੰਦਾ ਮੈਂ ਪਤਾਲ ਨੂੰ ਲੰਘ ਚੱਲਿਆ, ਮੈਂ ਪਤਾਲ ਚ ਤੁਰ ਚੱਲਿਆ, ਕਿਉਂਕਿ ਮੇਰੇ ਕੋਲ ਧਰਤੀ ਦਾ ਭਾਰ ਹੁਣ ਲੋਕਾਂ ਦਾ ਭਾਰ ਸਿਆ ਨਹੀਂ ਜਾਂਦਾ ਸਾਧ ਸੰਗਤ ਚ, ਇਹ ਸੰਸਾਰ ਦਾ ਭਾਰ ਚੱਲਿਆ ਨਹੀਂ ਜਾਂਦਾ, ਇਹ ਧਰਮ ਧਰਮ ਕਹਿਣ ਲੱਗਾ।
ਕੋਈ ਨ ਰੱਖਕ ਸਾਧ ਬਿਨਾ ਜਗ, ਸਾਧ ਨਹੀਂ ਇਮ ਰੋਈ ਸੁਣਾਇਓ।
ਕਹਿੰਦੇ ਨੇ ਸੰਸਾਰ ਤੋਂ ਕੋਈ ਸਾਧ ਨ ਰਿਹਾ ਸਾਧ ਸੰਗਤ ਚ। ਸਾਧ ਦੀ ਵਿਆਖਿਆ ਕਹਿੰਦੇ ਨੇ ਗੁੱਛਾ ਹੋਏ ਤਰਕੋਨਿਆ, ਕੋਈ ਵੁੜੀਆ ਦਾਖ ਹੈ, ਅੱਕੇ ਕੇਰੀ ਖੱਖੜੀ ਕੋਈ ਅੰਬ ਨਾ ਆਖੇ, ਗਹਿਣੇ ਜੂ ਜ਼ਰ ਪੁੱਛਦੇ ਨੀ ਸੋਏ ਨੀ ਸਾਖੈ, ਫਟਕ ਨਾ ਪੂਜਾ ਹੀਰਿਆਂ ਓਏ ਭਰੇ ਬੇਆਖੈ, ਧੌਲੇ ਦਿਸਣ ਸ਼ਾਹਿਦ ਉਦ ਸਾਧੋ ਗੁਣ ਗਾਖੈ, ਤਿਉਂ ਸਾਧ ਅਸਾਧ ਪਰਖੀਆਂ ਕਰਤੂਤ ਸੋ ਪਾਖੈ। ਮੰਤਰੰ ਰਾਮ ਰਾਮ ਨਾਮੰਗ ਧਿਆਨੰ ਸਰਬੱਤਰ ਪੂਰਨਾ, ਗਿਆਨੰ ਜੁਗਤ ਨਿਰਮਲ ਨਿਰਵੈਰਨਾ, ਦਿਆਲੰ ਸਰਬੱਤਰ ਜੀ ਆਪਣ ਤੋਂ ਵਿਵਰਜਿਤ ਹੈ, ਭੋਜਨੰ ਗੋਪਾਲ ਕੀਰਤਨ ਅਲਪ ਜਲਕਮ ਰਹਿਤਾ, ਉਪਦੇਸੰ ਸਮਿਤ੍ਰ ਸਤਰਾ ਭਗਵੰਤ ਭਗਤ ਭਾਵਨੀ, ਪਰ ਨਿੰਦਾ ਨਾ ਸੁਰ ਸਰਵਣੰ ਆਪ ਤਿਆਗ ਸਰ ਰੇਣਕਾ, ਖੱਟ ਲਖਨ ਪੂਰਨ ਪੁਰਖਾ ਨਾਨਕ ਨਾਮ ਸਾਹ ਸਵਜਨਾ ਸਾਧ ਸੰਗਤ ਚ। ਸਾਧ ਨਾਮ ਨਿਰਮਲਤਾ ਕੇ ਕਰਮ ਸਾਧ ਸੰਗਤ ਚ, ਕਿਸੇ ਭੇਖ ਦਾ ਨਾਮ ਸਾਧ ਨਹੀਂ, ਜਿਹਦਾ ਕਰਮ ਨਿਰਮਲਾ ਸਾਧ ਹੈ ਸਾਧ ਸੰਗਤ ਚ। ਇਹਦੀ ਵਿਆਖਿਆ ਮੈਂ ਫੇਰ ਤੁਹਾਡੇ ਚਰਨ ਚ ਰੱਖਾਂਗਾ, ਹੁਣ ਸਮਾਂ ਆਗਿਆ ਨਹੀਂ ਦਿੰਦਾ ਪਿਆ। ਇਸ ਵਾਸਤੇ ਕਹਿੰਦੇ ਨੇ ਇਹ ਸੰਸਾਰ ਤੋਂ ਕੋਈ ਸਾਧ ਨਾ ਰਿਹਾ ਕੋਈ ਵੀ।
ਕੌਣ ਸਹਾਇ ਕਰੇ ਹਮਰੀ ਅਬ, ਤੌਲ ਤਰਾ ਬੜ ਖੇਦ ਜਨਾਇਓ।
ਹੁਣ ਕੌਣ ਸਹਾਇਤਾ ਕਰੇ ਧਰਤੀ ਮਾਤਾ ਦੀ, ਤੇ ਧਰਮ ਦੀ ਸਹਾਇਤਾ ਕੌਣ ਕਰੇ ਸਾਧ ਸੰਗਤ ਚ, ਭਾਵ ਕਿਸੇ ਸਾਧੂ ਤੋਂ ਬਗੈਰ। ਇਹ ਗੱਲ ਧਰਤੀ ਦੀ ਤੇ ਧਰਮ ਦੀ ਚੱਲਦੀ ਹੈ ਪਈ। ਇਹ ਹੁਣ ਸਜਣੋ ਆਪਣੀ ਗੱਲ ਨੂੰ ਲੈ ਕੇ, ਇਹ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਇਸ ਸੰਸਾਰ ਤੇ ਅਵਤਾਰਨ ਧਾਰਨ ਦਾ ਆਗਮਨ ਹੋਣ ਦਾ ਕਾਰਨ ਬਣਦਾ ਪਿਆ। ਜਿਵੇਂ ਦਾਸ ਇਤਿਹਾਸ ਦੇ ਅਨੁਸਾਰ ਆਪਦੀ ਸੇਵਾ ਕਰਦਾ, ਅੱਗੇ ਆਪ ਸਰਵਣ ਕਰੋਗੇ ਤੇ ਇਹ ਕਾਰਨ ਕੀ ਬਣੇਗਾ, ਉਹ ਸੱਚੇ ਪਾਤਸ਼ਾਹ ਕਿਰਪਾ ਦੇ ਨਾਲ ਆਪਾਂ ਇਹਦੇ ਤੇ ਫਿਰ ਦੁਹਰਾਵਾਂਗੇ ਗੱਲ ਨੂੰ। ਜਿਵੇਂ ਸੱਚੇ ਪਾਤਸ਼ਾਹ ਨੂੰ ਭਾਵੇਗਾ ਆਪ ਅੱਗੇ ਸਰਵਣ ਕਰੋਗੇ। ਦਾਸ ਆਈ ਸਾਸ ਨੂੰ ਜੀਆਂ ਆਖਦਾ। ਸਾਰੇ ਸੱਜਣਾਂ ਦੇ ਚਰਨਾਂ ਚ ਬੇਨਤੀ ਹੈ ਸਾਧ ਸੰਗਤ ਜੀ, ਇਹ ਬਿਲਕੁਲ ਠੀਕ ਗੱਲ ਹੈ ਭਈ ਸੰਸਾਰ ਦੇ ਕਾਰੋਬਾਰ ਦੇ ਮਨੁੱਖ ਬਹੁਤ ਟੈਟ ਕੀਤਾ ਹੈ ਸਾਧ ਸੰਗਤ ਚ, ਪਰ ਸਾਰੀ ਸਾਧ ਸੰਗਤ ਚਰਨਾਂ ਚ ਪ੍ਰਾਰਥਨਾ ਹੈ ਇੱਕ ਘੰਟਾ ਨਾਲੇ ਤੇ ਇਸੇ ਪੱਜ ਦੇ ਨਾਲ ਆਪਣਾ ਸਿਮਰਨ ਹੋ ਜਾਇਆ ਕਰੇਗਾ, ਨਾਲੇ ਸਤਿਗੁਰ ਦੇ ਜਸ ਤੇ ਆਪਾਂ ਵਿਚਾਰ ਕਰਿਆ ਕਰਾਂਗੇ। ਇਸ ਵਾਸਤੇ ਸਾਰੇ ਸੱਜਣਾਂ ਦੇ ਚਰਨਾਂ ਚ ਬੇਨਤੀ ਹੈ ਆਪਣੇ ਖਾਣ ਪੀਣ ਕਾਰੋਬਾਰ ਨੂੰ ਕੰਟਰੋਲ ਕਰਦੇ ਹੋਏ ਆ ਕੇ ਸਾਧ ਸੰਗਤ ਜੀ ਬੈਠ ਕੇ ਆਪਾਂ ਸਤਿਗੁਰ ਦਾ ਜਸ ਕਰੀਏ, ਜਿਹਦੇ ਨਾਲ ਆਪਾਂ ਨੂੰ ਲੋਕ ਤੇ ਆਪਣੇ ਪਰਲੋਕ ਦਾ ਭਲਾ ਹੋਵੇਗਾ। ਇੱਥੇ ਬਖਸ਼ਿਸ਼ ਕਰ ਬਖਸ਼ਿਸ਼ ਮੰਗਦਾ ਹੋਇਆ ਸਭ ਮਾਈ ਭਾਈ ਇਸ ਪਵਨ ਪਵਿੱਤਰ ਦਰਬਾਰ ਦੀ ਹਾਜ਼ਰੀ ਭਰਦੇ ਹੋਏ ਗੱਜ ਕੇ ਆਖੋ, ਧੰਨ ਸ੍ਰੀ ਸਤਿਗੁਰੂ ਜਗਜੀਤ
ਸਿੰਘ ਸ੍ਰੀ ਸਤਿਗੁਰੂ ਜੀ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਨਾਸੀ ਅਗਨਾ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣਤਾ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ। गुण सब ते हे गोविंद हे गुण निदान जाके सदा भवे हे अपरंपर हर हरे हरी होवन हे संतां के सदा संग निधाराया हे ठाकुर हां दास रो मैं निर्गुण गुण नहीं को नानक दीजै नाम दान राखो ही आय पर याही कुल ते प्रगट हो ताही कुल को ना गुण द्वादश गुरिंड को मेरी है परिणाम।